ਸਤਿਗੁਰ ਨਾਨਕ ਤੇਰੀ ਮਹਿਮਾ ਅਪਰੇ ਅਪਾਰ ਹੈ, ਸਤਿਗੁਰ ਨਾਨਕ ਤੇਰੀ ਮਹਿਮਾ ਅਪਰੇ ਅਪਾਰ ਹੈ। ਆ ਕੇ ਕਲਯੁਗ ਦੇ ਵਿੱਚ ਲੱਖਾਂ ਪਾਪੀ ਤਾਰੇ, ਆ ਕੇ ਕਲਯੁਗ ਦੇ ਵਿੱਚ ਲੱਖਾਂ ਪਾਪੀ ਤਾਰੇ। ਰੱਬ ਤੋਂ ਟੁੱਟਿਆਂ ਨੂੰ ਤੂੰ ਨਾਲ ਪ੍ਰਭੂ ਦੇ ਜੋੜਤਾ, ਰੱਬ ਤੋਂ ਟੁੱਟਿਆਂ ਨੂੰ ਤੂੰ ਨਾਲ ਪ੍ਰਭੂ ਦੇ ਜੋੜਤਾ। ਪਰ ਉਪਕਾਰ ਕਮਾਇਆ ਕੀਤੇ ਚੋਜਨਿਆਰੇ, ਪਰ ਉਪਕਾਰ ਕਮਾਇਆ ਕੀਤੇ ਚੋਜਨਿਆਰੇ। ਟੁੱਟਦਾ ਮਾਨ ਮਲਕ ਦਾ ਵੇਖਿਆ ਕੁੱਲ ਲੁਕਾਈ ਨੇ, ਹੋ ਟੁੱਟਦਾ ਮਾਨ ਮਲਕ ਦਾ ਵੇਖਿਆ ਕੁੱਲ ਲੁਕਾਈ ਨੇ। ਭਾਈ ਲਾਲੋ ਵਰਗੇ ਕਿਰਤੀ ਸੀ ਸਤਕਾਰੇ, ਭਾਈ ਲਾਲੋ ਵਰਗੇ ਕਿਰਤੀ ਸੀ ਸਤਕਾਰੇ। ਕਹਿਤਾ ਬਾਬਰ ਨੂੰ ਤੂੰ ਜਾਬਰ ਹਟ ਜਾ ਪਾਪਾਂ ਤੋਂ, ਕਹਿਤਾ ਬਾਬਰ ਨੂੰ ਤੂੰ ਜਾਬਰ ਹਟ ਜਾ ਪਾਪਾਂ ਤੋਂ। ਨਾਮ ਦਾ ਛਿੱਟਾ ਦੇ ਕੇ ਤਪਦੇ ਹਿਰਦੇ ਠਾਰੇ, ਨਾਮ ਦਾ ਛਿੱਟਾ ਦੇ ਕੇ ਤਪਦੇ ਹਿਰਦੇ ਠਾਰੇ। ਜਪੀਏ ਨਾਮ ਤੇਰਾ ਕਰ ਕਿਰਪਾ ਮੇਰੇ ਦਾਤਿਆ, ਜਪੀਏ ਨਾਮ ਤੇਰਾ ਕਰ ਕਿਰਪਾ ਮੇਰੇ ਦਾਤਿਆ ਜੀ, ਜਪੀਏ ਨਾਮ ਤੇਰਾ ਕਰ ਕਿਰਪਾ ਮੇਰੇ ਦਾਤਿਆ, ਸਭਲਾ ਜਨਮ ਹੋ ਜਾਏ ਮਿਲੋ ਪ੍ਰਭੂ ਪਿਆਰੇ, ਸਭਲਾ ਜਨਮ ਹੋ ਜਾਏ ਮਿਲੋ ਪ੍ਰਭੂ ਪਿਆਰੇ। ਕਹੇ ਪਮੱਧੀ ਦਾਤਾ ਖੈਰ ਪਾ ਦਿਓ ਬੰਦਗੀ ਦੀ, ਕਹੇ ਪਮੱਧੀ ਦਾਤਾ ਖੈਰ ਪਾ ਦਿਓ ਬੰਦਗੀ ਦੀ, ਇਹ ਅਵਲਾਖਾ ਲੈ ਕੇ ਖੜ ਗਏ ਹਨ, ਇਹ ਅਵਲਾਖਾ ਲੈ ਕੇ ਖੜ ਗਏ ਹਨ ਦੁਆਰੇ, ਇਹ ਅਵਲਾਖਾ ਲੈ ਕੇ ਖੜ ਗਏ ਹਨ ਦੁਆਰੇ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਭਾ ਮਿਲਿਆ ਐਤਵਾਰ ਦੇ ਸ਼ਾਮ ਦੇ ਦੀਵਾਨ ਵਿੱਚ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀ ਦਾਰ ਕਰਦੇ ਹੋਏ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਉਪੰਨਾ ਆਪ ਜੀ ਦੀ ਸੇਵਾ ਵਿੱਚ ਕਹਿਣਾ ਆਰੰਭ ਕਰਾਂ ਜੋ ਆਪਾਂ ਪਿਛਲੇ ਦੋ ਦਿਨ ਤੋਂ ਪੜ੍ਹਦੇ ਆ ਰਹੇ। ਮੈਂ ਸਾਹਮਣੇ ਲੱਗੇ ਕਲੋਕ ਵੱਲ ਵੇਖਦਾ ਹਾਂ, ਘੜੀ ਦੀਆਂ ਸੂਈਆਂ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾ ਰਹੀਆਂ ਨੇ ਅਤੇ ਹਮੇਸ਼ਾ ਮੈਂ ਐਤਵਾਰ ਦੇ ਸ਼ਾਮ ਦੇ ਦੀਵਾਨ ਵਿੱਚ ਜਦੋਂ ਵੀ ਪ੍ਰੋਗਰਾਮ ਆਰੰਭ ਕਰਨ ਲੱਗਦਾ ਮੈਨੂੰ ਪਤਾ ਹੁੰਦਾ ਕਿ ਆ ਸੰਗਤਾਂ ਜਿਹੜੀਆਂ ਦਿਨ ਵੇਲੇ ਤੋਂ ਲੈ ਕੇ ਮੇਰੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਹਾਜ਼ਰੀਆਂ ਭਰਨੀਆਂ ਨੇ, ਇਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਫਿਰ ਆਪਣੇ ਆਪਣੇ ਕੰਮਾਂ 'ਤੇ ਜਾਣਾ। ਇਸ ਕਰਕੇ ਮੈਨੂੰ ਇਸ ਗੱਲ ਦਾ ਖਿਆਲ ਹੁੰਦਾ ਕਿ ਜਿੰਨਾ ਕੁ ਟਾਈਮ ਸਾਨੂੰ ਪ੍ਰਾਪਤ ਹੋਇਆ ਉਹਦੇ ਵਿੱਚ ਕੁਝ ਐਸੇ ਬਚਨ ਸਤਿਗੁਰੂ ਸਾਡੇ ਕੋਲੋਂ ਕਰਵਾ ਦੇਵੇ ਜਿਹਨਾਂ ਬਚਨਾਂ ਨੂੰ ਸੁਣ ਕੇ ਸਾਡੇ ਜੀਵਨ ਵਿੱਚ ਕੋਈ ਮੋੜ ਆ ਜਾਏ, ਕੋਈ ਤਬਦੀਲੀ ਆ ਜਾਏ, ਕੋਈ ਚੇਂਜ ਆ ਜਾਏ। ਆਓ ਸਭ ਤੋਂ ਪਹਿਲਾਂ ਆਪਣੀ ਦੀਵਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰਕੇ ਖੰਡਿਤ ਹੋਏ ਖਿਆਲਾਂ ਨੂੰ ਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੋੜ ਲਈਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੇ ਪੰਨੇ ਜਦੋਂ ਗੁਰੂ ਸਾਹਿਬ ਦੇ ਪਰਉਪਕਾਰਾਂ ਦੀ ਕਹਾਣੀ ਕਹਿੰਦੇ ਨੇ ਤਾਂ ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਸੁਣਨ ਨੂੰ, ਸਿੱਖਣ ਨੂੰ, ਸਮਝਣ ਨੂੰ ਮਿਲਦਾ ਹੈ। ਧਰਮ ਦੀ ਦੁਨੀਆ ਕੇਵਲ ਕਹਿਣ ਦੀ ਦੁਨੀਆ ਨਹੀਂ, ਧਰਮ ਦੀ ਦੁਨੀਆ ਹੈ ਆਪਣੇ ਜੀਵਨ ਵਿੱਚ ਉਸ ਸੱਚਾਈ ਨੂੰ ਅਪਣਾ ਲੈਣਾ ਜਿਹੜੀ ਸੱਚਾਈ ਸਾਨੂੰ ਇਤਿਹਾਸ ਦੇ ਪੰਨਿਆਂ ਤੋਂ ਸੁਣਨ ਨੂੰ ਪ੍ਰਾਪਤ ਹੋਈ, ਉਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਢਾਲਣਾ। ਸੱਜਣ ਵਾਲੀ ਸਾਖੀ ਦੀਆਂ ਗੱਲਾਂ ਕਰ ਲੈਣੀਆਂ, ਸੁਣ ਲੈਣੀਆਂ ਇੱਕ ਵੱਖਰੀ ਕਹਾਣੀ ਹੋ ਸਕਦੀ ਹੈ, ਲੇਕਿਨ ਸੱਜਣ ਦੇ ਉਸ ਸਾਖੀ ਵਿੱਚੋਂ, ਸੱਜਣ ਦੀ ਉਸ ਸਾਖੀ ਵਿੱਚੋਂ ਸਾਨੂੰ ਸੁਣਨ ਨੂੰ ਕੀ ਮਿਲਿਆ ਅਤੇ ਅਸੀਂ ਸਮਝਿਆ ਕੀ ਅਤੇ ਆਪਣੇ ਜੀਵਨ ਵਿੱਚ ਕੀ ਅਪਣਾਇਆ, ਇਹ ਗੱਲ ਬਹੁਤ ਅਹਿਮੀਅਤ ਰੱਖਦੀ। ਹੁਣ ਸਾਥੀ ਜਿਹੜੀ ਕਵਿਤਾ ਗਾਇਨ ਕਰ ਰਹੇ ਸਨ ਉਹਦੇ ਵਿੱਚ ਮਲਕ ਭਾਗੋ ਦਾ ਜ਼ਿਕਰ ਆਇਆ। ਮਲਕ ਭਾਗੋ ਕੌਣ? ਉਹ ਬਹੁਤ ਵੱਡਾ ਰਾਈਸ ਹੈ, ਬਹੁਤ ਵੱਡਾ ਅਮੀਰ ਹੈ ਅਤੇ ਉਹ ਬ੍ਰਹਮ ਭੋਜ ਕਰਦੇ। ਗੁਰੂ ਨਾਨਕ ਦੇਵ ਮਹਾਰਾਜ ਨੂੰ ਉਸ ਬ੍ਰਹਮ ਭੋਜ ਵਿੱਚ ਸੱਦਿਆ ਜਾਂਦਾ। ਗੁਰੂ ਨਾਨਕ ਦੇਵ ਮਹਾਰਾਜ ਭਾਈ ਲਾਲੋ ਦੇ ਘਰ ਵਿੱਚ ਨੇ। ਲਾਲੋ ਇੱਕ ਕਿਰਤ ਕਰਨ ਵਾਲਾ ਸਿੱਖ ਹੈ, ਦਸਾਂ ਨੌਹਾਂ ਦੀ ਮਿਹਨਤ ਕਰਨ ਵਾਲਾ। ਅਤੇ ਜਦੋਂ ਸਿੱਖ ਧਰਮ ਦਾ ਅਧਿਐਨ ਆਪਾਂ ਕਰਦੇ ਹਾਂ ਨਾ, ਇਹ ਬਾਕੀ ਧਰਮਾਂ ਨਾਲੋਂ ਇਸੇ ਕਰਕੇ ਸਭ ਤੋਂ ਵਧੀਆ ਲੱਗਦਾ ਹੈ, ਇਸੇ ਕਰਕੇ ਦੁਨੀਆ ਦੇ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਵਰਗਾ ਦੁਨੀਆ ਵਿੱਚ ਕੋਈ ਹੋਰ ਧਰਮ ਨਹੀਂ। ਇਹਦੇ ਕੁਝ ਕਾਰਨ ਨੇ ਬੇਸਿਕਲੀ, ਇਹ ਨਾ ਸਮਝੋ ਕਿ ਮੈਂ ਸਿੱਖ ਪ੍ਰਚਾਰਕ ਹਾਂ ਅਤੇ ਮੈਂ ਆਪਣੇ ਧਰਮ ਦੀ ਤਾਰੀਫ ਕਰਦਾ। ਹਰ ਬੰਦੇ ਨੂੰ ਆਪਣਾ ਧਰਮ ਚੰਗਾ ਲੱਗਦਾ, ਪਰ ਜਦੋਂ ਕੰਪੈਰੀਜ਼ਨ ਕਰਦੇ ਹਾਂ ਨਾ, ਉਹਦਾ ਤੁਲਨਾਤਮਕ ਅਧਿਐਨ ਕਰਦੇ ਹਾਂ, ਫਿਰ ਦੁਨੀਆ ਦੇ ਲੋਕ ਮੰਨਦੇ ਨੇ ਸੱਚਮੁੱਚ ਸਿੱਖ ਧਰਮ ਵਰਗਾ ਦੁਨੀਆ ਵਿੱਚ ਕੋਈ ਦੂਜਾ ਧਰਮ ਨਹੀਂ। ਮੈਂ ਤਿੰਨ ਧਰਮਾਂ ਦਾ ਪ੍ਰਮਾਣ ਦੇ ਕੇ ਗੱਲ ਨੂੰ ਨੀਯਤ ਕਰਨ ਲੱਗਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਉਸ ਸਿਧਾਂਤ ਵੱਲ ਆਉਣ ਲੱਗਾ। ਕੋਈ ਧਰਮ ਕਹਿੰਦਾ ਕਿ ਪਰਮਾਤਮਾ ਦਾ ਨਾਮ ਜਪੋ, ਇਹ ਤਾਂ ਸਾਰੇ ਧਰਮ ਕਹਿੰਦੇ ਨੇ, ਪਰ ਇੱਕ ਧਰਮ ਕਹਿੰਦਾ ਪਰਮਾਤਮਾ ਦਾ ਨਾਮ ਜਪੋ ਜਦੋਂ ਭੁੱਖ ਲੱਗੇ, ਤੁਹਾਡਾ ਕੁਝ ਖਾਣ ਨੂੰ ਜੀ ਕਰੇ ਅਤੇ ਫਿਰ ਕਿਸੇ ਦੇ ਘਰ ਅੱਗੇ ਮੰਗਣ ਵਾਸਤੇ ਚਲੇ ਜਾਓ। ਜਿਹਨੂੰ ਕਿਹਾ ਜਾਂਦਾ ਬੋਧੀ ਭਿਕਸ਼ੂ, ਬਹੁਤ ਵੱਡਾ ਧਰਮ ਹੈ ਬੁੱਧ ਧਰਮ। ਇੱਕ ਵਾਰੀ ਉਹਨੇ ਪੂਰੇ ਏਸ਼ੀਆ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਸਨਾਤਨ ਮਤ ਨੂੰ ਬਹੁਤ ਵੱਡਾ ਖਤਰਾ ਉਸ ਧਰਮ ਤੋਂ ਹੋਇਆ, ਹਿੰਦੂ ਧਰਮ ਨੂੰ ਬਹੁਤ ਵੱਡਾ ਖਤਰਾ ਉਸ ਧਰਮ ਤੋਂ ਹੋਇਆ, ਬੁੱਧ ਧਰਮ। ਉਹ ਕਹਿੰਦਾ ਪਰਮਾਤਮਾ ਦੀ ਬੰਦਗੀ ਕਰੋ, ਜੇ ਭੁੱਖ ਲੱਗੀ ਹੈ ਤਾਂ ਕਿਸੇ ਦੇ ਘਰ ਅੱਗੇ ਚਲੇ ਜਾਓ ਮੰਗਣ ਵਾਸਤੇ, ਖਾਣ ਵਾਸਤੇ। ਉਹਨੂੰ ਕਹਿੰਦੇ ਸੰਬੋਧੀ ਭਿਕਸ਼ੂ ਹੋਣਾ। ਹੁਣ ਇਹ ਜਿਹੜਾ ਮੰਗ ਕੇ ਖਾਣ ਵਾਲਿਆਂ ਦਾ ਧਰਮ ਹੈ, ਸਮਝਿਓ ਗੱਲ, ਜਿਹੜਾ ਮੰਗ ਕੇ ਖਾਣ ਵਾਲਿਆਂ ਦਾ ਧਰਮ ਹੈ ਨਾ, ਇਹ ਕਿੰਨੇ ਕੁ ਬੰਦਿਆਂ ਦਾ ਹੋ ਜਾਏਗਾ? 5,000 ਦਾ ਧਰਮ ਹੋ ਜਾਏਗਾ, 10,000 ਬੰਦੇ ਦਾ ਧਰਮ ਹੋ ਜਾਏਗਾ, 5,00,000 ਬੰਦੇ ਦਾ ਧਰਮ ਹੋ ਜਾਏਗਾ, 5,00,00,000 ਬੰਦੇ ਦਾ ਧਰਮ ਹੋ ਜਾਏਗਾ। ਜੇ ਹੁਣ ਸਾਰੀ ਦੁਨੀਆ ਮੰਗ ਕੇ ਖਾਣ ਲੱਗ ਜਾਏ ਤਾਂ ਉਹਨੂੰ ਖੁਆਏਗਾ ਕੌਣ? ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਜਿਹੜਾ ਸਨਾਨ ਦਿੱਤਾ, ਉਹ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਪੜ੍ਹਦੇ ਹਾਂ, ਉਹ ਹੈ ਕਾਲ ਖਾਏ ਕਿਛਾ ਹੱਥੋਂ ਦੇ। ਕਮਾਉਣਾ ਕਿਰਤ ਕਰਕੇ, ਅਤੇ ਜੋ ਕਮਾਉਣਾ ਉਹਦੇ ਵਿੱਚੋਂ ਗੁਰੂ ਦੇ ਲੇਖੇ ਦਸਵੰਧ ਕੱਢਣਾ ਹੈ, ਗੁਰੂ ਦੀ ਗੋਲਕ ਵਿੱਚ ਪਾਉਣਾ ਹੈ, ਗੁਰੂ ਕੇ ਲੰਗਰਾਂ ਵਿੱਚ ਪਾਉਣਾ ਹੈ। ਇਹ ਗੱਲ ਕੇਵਲ ਸਿੱਖ ਧਰਮ ਨਾਲ ਜੁੜੀ ਹੋਈ। ਅਤੇ ਜਿਹੜਾ ਕੁਝ ਕਮਾਉਣਾ ਉਹਦੇ ਬਾਰੇ ਵੀ ਇਹ ਨਿਯਤ ਕਰਨਾ, ਇਹ ਨਿਸ਼ਚਿਤ ਕਰਨਾ ਕਿ ਧਰਮ ਦੀ ਕਿਰਤ ਹੈ, ਪਾਪ ਦੀ ਕਮਾਈ ਨਹੀਂ। ਅਤੇ ਮੈਨੂੰ ਇੱਕ ਛੋਟਾ ਜਿਹਾ ਪ੍ਰਮਾਣ ਯਾਦ ਆ ਗਿਆ। ਅਸੀਂ ਲੋਕ ਹਾਂ ਜਿਹੜੇ ਪ੍ਰਚਾਰ ਦੀ ਦੁਨੀਆ ਵਿੱਚ, ਗੱਲਾਂ ਸਾਡੇ ਕੋਲ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ। ਕਹਿੰਦੇ ਨੇ ਇੱਕ ਨਗਰ ਵਿੱਚ ਕੋਈ ਬੰਦਾ ਧਰਮ ਦਾ ਪ੍ਰਚਾਰਕ ਚਲਾ ਗਿਆ, ਧਰਮ ਦਾ ਪ੍ਰਚਾਰਕ ਨਗਰ ਵਿੱਚ ਗਿਆ ਅਤੇ ਨਗਰ ਵਾਲਿਆਂ ਨੇ ਆਖਿਆ ਧਰਮ ਦਾ ਪ੍ਰਚਾਰਕ ਹੈ ਜੀ, ਕੋਈ ਸੇਵਾ ਕਰਨੀ ਚਾਹੀਦੀ ਹੈ, ਪ੍ਰਸ਼ਾਦਾ ਪਾਣੀ ਛਕਾਉਣਾ ਚਾਹੀਦਾ। ਅਤੇ ਉਹ ਧਰਮ ਦੇ ਪ੍ਰਚਾਰਕ ਨੇ ਆਖਿਆ ਮੈਂ ਪ੍ਰਸ਼ਾਦਾ ਉਸ ਘਰੋਂ ਛਕਣਾ ਜਿਹੜੇ ਘਰ ਦੇ ਕਮਾਈ ਦੇ ਵਿੱਚ ਕੋਈ ਪਾਪ ਦਾ ਅੰਸ ਨਾ ਹੋਵੇ, ਪਾਪ ਦੀ ਕਮਾਈ ਨਾ ਹੋਵੇ। ਮਲਕ ਭਾਗੋ ਕੀ ਕਰਦਾ? ਪਾਪ ਦੀ ਕਮਾਈ। ਉਹਦੇ ਜਿਹੜੇ ਬ੍ਰਹਮ ਭੋਜ ਦੇ ਪਦਾਰਥ ਨੇ, 36 ਪ੍ਰਕਾਰ ਦਾ ਭੋਜਨ ਹੈ ਉਹਦੇ ਬ੍ਰਹਮ ਭੋਜ ਵਿੱਚ ਬਣਿਆ ਹੋਇਆ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਨਹੀਂ ਮਲਕ ਭਾਗੋ, ਤੇਰੇ ਪੂੜੀਆਂ ਵਿੱਚ ਗਰੀਬਾਂ ਦੀਆਂ ਆਹਾਂ ਮਜ਼ਲੂਮਾਂ ਦਾ ਖੂਨ ਰਲਿਆ ਹੋਇਆ, ਇਹ ਅਸੀਂ ਛਕਣਾ ਨਹੀਂ। ਹੁਣ ਖੂਨ ਕੀ ਹੈ? ਕੋਧਰੇ ਵਿੱਚੋਂ ਖੂਨ, ਕੋਧਰੇ ਵਿੱਚੋਂ ਦੁੱਧ ਦਾ ਵਹਿਣਾ ਅਤੇ ਪੂੜਿਆਂ ਵਿੱਚੋਂ ਖੂਨ ਦਾ ਵਹਿਣਾ, ਇਸੇ ਗੱਲ ਨੂੰ ਸਾਬਤ ਕਰਦਾ ਕਿ ਪਾਪ ਦੀ ਕਮਾਈ ਹੈ ਜਿਹੜੀ ਉਹ ਗੁਰੂ ਨਾਨਕ ਦੇ ਘਰ ਵਿੱਚ ਪ੍ਰਵਾਨ ਨਹੀਂ। ਹੁਣ ਕਾਲ ਖਾਏ, ਆਪਾਂ ਕਹਾਣੀ ਸਾਂਝੀ ਕਰ ਰਹੇ ਸੀ, ਕਿਰਤ ਜਿਹੜੀ ਕਰਨੀ ਹੈ ਨਾ ਉਹ ਇਸ ਤਰੀਕੇ ਨਾਲ ਕਰਨੀ ਹੈ ਵੀ ਉਹਦੇ ਵਿੱਚ ਪਾਪ ਦੀ ਕਮਾਈ ਨਾ ਆ ਜਾਏ। ਕਿਰਤ ਕਰਨ ਵਿੱਚ ਜੇ ਪਾਪ ਦੀ ਕਮਾਈ ਆ ਜਾਏ, ਕਿਸੇ ਦਾ ਹੱਕ ਆ ਜਾਏ, ਕੰਮ ਕਿਸੇ ਨੇ ਕੀਤਾ ਅਤੇ ਉਹਦਾ ਹੱਕ ਸਾਨੂੰ ਮਿਲ ਗਿਆ, ਉਹਦੀ ਤਨਖਾਹ ਅਸੀਂ ਲੈ ਲਈ, ਅਤੇ ਯਾਦ ਰੱਖਿਓ ਉਹ ਪਾਪ ਦੀ ਕਮਾਈ ਜਦੋਂ ਆਈ ਹੈ ਨਾ, ਉਹਨੇ ਤੁਹਾਨੂੰ ਜੀਵਨ ਭਰ ਡਿਸਟਰਬ ਕਰਕੇ ਰੱਖਣਾ, ਜੀਵਨ ਭਰ ਪਰੇਸ਼ਾਨ ਕਰਕੇ ਰੱਖਣਾ। ਜਦੋਂ ਆਉਂਦੀ ਹੈ ਬਹੁਤ ਚੰਗੀ ਲੱਗਦੀ, ਬਹੁਤ ਸੌਖੀ, ਬੰਦਾ ਕਹਿੰਦਾ ਦਿਨਾਂ ਵਿੱਚ ਅਮੀਰ ਹੋ ਗਏ। ਪਰ ਪਾਪ ਦੀ ਕਮਾਈ, ਇਹਨੂੰ ਕਈ ਸ਼ਬਦਾਂ ਵਿੱਚ ਆਪਾਂ ਇਹਦੀ ਵਿਆਖਿਆ ਕਰ ਸਕਦੇ ਹਾਂ, ਕਈ ਸ਼ਬਦਾਂ ਵਿੱਚ ਇਹਨੂੰ ਸਪਸ਼ਟ ਕਰ ਸਕਦੇ ਹਾਂ। ਪਾਪ ਦੀ ਕਮਾਈ, ਮੈਂ ਛੋਟਾ ਜਿਹਾ ਪ੍ਰਮਾਣ ਦੇ ਕੇ ਸਮਝਾਉਣ ਲੱਗਾ ਸੀ, ਅਤੇ ਮੁੜ ਕੇ ਮੈਂ ਇਤਿਹਾਸ ਉਸ ਥਾਂ 'ਤੇ ਕੇਂਦਰਿਤ ਕਰਨਾ ਜਿੱਥੇ ਸੱਜਣ ਦੀ ਗੱਲ ਚੱਲਦੀ ਹੈ, ਜਿਹੜਾ ਦੁਨੀਆ ਦੀਆਂ ਨਜ਼ਰਾਂ ਵਿੱਚ ਸ਼ੇਖ ਹੈ, ਦੁਨੀਆ ਦੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਧਾਰਮਿਕ ਬੰਦਾ ਹੈ, ਦੁਨੀਆ ਦੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਦਾਨੀ ਬੰਦਾ ਹੈ, ਅਤੇ ਮੈਂ ਉਹ ਪ੍ਰਮਾਣ ਆਪ ਜੀ ਨਾਲ ਸਾਂਝਾ ਕਰਕੇ ਗੱਲ ਨੂੰ ਸਪਸ਼ਟ ਕਰਦੇ ਹਾਂ ਕਿ ਧਰਮ ਦੀ ਕਮਾਈ ਕੀ ਹੁੰਦੀ ਹੈ ਅਤੇ ਧਰਮ ਦਾ ਉਪਦੇਸ਼ ਕੀ ਹੁੰਦਾ। ਉਹ ਬੰਦਾ ਕਹਿਣ ਲੱਗਾ ਵੀ ਉਸ ਘਰ ਵਿੱਚੋਂ ਪ੍ਰਸ਼ਾਦਾ ਛਕਾਂਗਾ ਜਿਸ ਘਰ ਵਿੱਚ ਕਦੇ ਕੋਈ ਪਾਪ ਦੀ ਕਮਾਈ ਨਾ ਆਈ ਹੋਵੇ। ਹੁਣ ਸਾਰੇ ਪਿੰਡ ਵਾਲੇ ਸੋਚਦੇ ਨੇ ਸ਼ਾਇਦ ਖੇਤੀ ਕਿੱਤਾ ਕਰਦੇ ਹਾਂ, ਆਪਣਾ ਕੰਮ ਕਰਦੇ ਹਾਂ, ਕਿਤੇ ਨਾ ਕਿਤੇ ਕੋਈ ਮਾੜਾ ਪੈਸਾ ਆ ਨਾ ਗਿਆ ਹੋਵੇ, ਇਹਨੂੰ ਭੋਜਨ ਛਕਾਵਾਂਗੇ ਤੇ ਪਾਪ ਲੱਗੇਗਾ। ਸੋਚ ਸੋਚ ਕੇ ਕਹਿੰਦੇ ਨੇ ਵੀ ਇੱਕ ਫਲਾਣੀ ਬਿਰਧ ਮਾਂ ਹੈ, ਉਹ ਬਹੁਤ ਧਿਆਨ ਰੱਖਦੀ ਹੈ, ਉਹਦੇ ਕੋਲ ਜਿਹੜੀ ਕਿਰਤ ਹੈ, ਦਸਾਂ ਨੌਹਾਂ ਦੀ ਕਿਰਤ ਹੈ, ਧਰਮ ਦੀ ਕਿਰਤ ਹੈ, ਉਹਦੇ ਵਿੱਚ ਕੋਈ ਪਾਪ ਦੀ ਰਾਵਟ ਨਹੀਂ। ਚਲੋ ਆਪਾਂ ਉਸ ਮਾਈ ਨੂੰ ਕਹਿੰਦੇ ਹਾਂ ਕਿ ਇਸ ਸੱਜਣ ਨੂੰ ਪ੍ਰਸ਼ਾਦਾ ਉਹ ਛਕਾਵੇ, ਅਤੇ ਜਾ ਕੇ ਉਸ ਮਾਈ ਨੂੰ ਬੇਨਤੀ ਕੀਤੀ, ਮਾਤਾ ਇਹ ਸਾਧੂ ਆਇਆ, ਇਹਨੂੰ ਭੋਜਨ ਛਕਾਉਣਾ ਅਤੇ ਇਹਨੇ ਸ਼ਰਤ ਰੱਖੀ ਹੈ ਵੀ ਪਾਪ ਦੀ ਕਮਾਈ ਨਾ ਹੋਵੇ, ਪਾਪ ਦਾ ਅੰਸ ਨਾ ਰਲਿਆ ਹੋਵੇ, ਮੈਂ ਖਾਣਾ ਨਹੀਂ। ਕਿਉਂਕਿ ਜਦੋਂ ਕਮਾਈ ਪਾਪ ਦੀ ਹੋਵੇਗੀ, ਇੱਕ ਅਖੌਤ ਹੈ ਸਾਡੀ ਪੰਜਾਬੀ ਦੀ ਵੀ, ਜਿਹਾ ਖਾਈਏ ਅੰਨ ਤਿਹਾ ਹੋਵੇ ਮਨ, ਜਿਹੋ ਜਿਹਾ ਕੁਝ ਖਾਂਦੇ ਹਾਂ ਉਹਦਾ ਅਸਰ ਸਾਡੇ ਜੀਵਨ ਉੱਤੇ ਲਾਜ਼ਮੀ ਪੈਂਦਾ। ਜੇ ਧਰਮ ਦੀ ਕਿਰਤ ਦਾ ਦਾਣਾ ਖਾਓਗੇ, ਯਾਦ ਰੱਖੋ ਧਰਮ ਦੀ ਕਿਰਤ ਦਾ ਦਾਣਾ ਖਾਓਗੇ ਤਾਂ ਜ਼ਰੂਰ ਤੁਹਾਡੇ ਜੀਵਨ ਵਿੱਚ ਚੰਗੇ ਪਲਾਂ ਨੇ ਆ ਜਾਣਾ, ਅੱਜ ਨਹੀਂ ਤਾਂ ਕੱਲ੍ਹ ਆ ਜਾਣੇ। ਜੇ ਮਾੜਾ ਖਾਓਗੇ, ਮੈਂ ਖਾਵਾਂ ਤੁਸੀਂ ਖਾਓ ਕੋਈ ਵੀ ਬੰਦਾ, ਕਿਉਂਕਿ ਫਾਰਮੂਲਾ ਸਾਰਿਆਂ 'ਤੇ ਲਾਗੂ ਹੈ, ਜੇ ਮਾੜਾ ਖਾਓਗੇ ਇੱਕ ਨਾ ਇੱਕ ਦਿਨ ਸਾਨੂੰ ਉਹਦਾ ਨਤੀਜਾ ਭੁਗਤਣਾ ਪੈਣਾ। ਗੁਰੂ ਕਿਰਪਾ ਕਰੇ ਅਸੀਂ ਚੰਗੇ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਚੰਗਾ ਬਣਾਉਣ ਦਾ ਯਤਨ ਕਰਨਾ। ਅਤੇ ਮਾਈ ਨੂੰ ਕਹਿਣ ਲੱਗੇ ਨੇ ਨਗਰ ਵਾਲੇ, ਮਾਤਾ ਜੀ ਇਸ ਸਾਧੂ ਨੂੰ ਭੋਜਨ ਤੁਸੀਂ ਛਕਾ ਦਿਓ। ਉਹਨੇ ਆਖਿਆ ਛਕਾ ਦੇਣੀ ਆ, ਪਰ ਮੈਨੂੰ ਇੱਕ ਦਿਨ ਮਾੜਾ ਜਿਹਾ ਸ਼ੱਕ ਹੈ ਵੀ ਮੇਰੀ ਕਮਾਈ ਵਿੱਚ ਵੀ ਪਾਪ ਰਲ ਗਿਆ। ਕਹਿਣ ਲੱਗੀ ਕਿਵੇਂ? ਸਾਧੂ ਵੀ ਸੁਣਦਾ, ਕਿਵੇਂ? ਕਹਿਣ ਲੱਗੀ ਮੈਂ ਸੂਤ ਕੱਤ ਕੇ ਆਪਣਾ ਗੁਜ਼ਾਰਾ ਕਰਦੀ ਹਾਂ, ਜਦੋਂ ਸੂਰਜ ਡੁੱਬਿਆ ਤਾਂ ਮੈਂ ਫੈਸਲਾ ਕਰ ਲਿਆ ਹੁਣ ਮੈਂ ਕੰਮ ਬੰਦ ਕਰਦਿਆਂ, ਸ਼ਾਮ ਹੋ ਗਈ ਸੂਰਜ ਡੁੱਬ ਗਿਆ ਹੁਣ ਮੈਂ ਆਪਣਾ ਕੰਮ ਬੰਦ ਕਰਦਿਆਂ। ਅਤੇ ਕਹਿਣ ਲੱਗੀ ਜਦੋਂ ਮੈਂ ਚਰਖਾ ਚੱਕ ਦਿੱਤਾ ਸੂਤ ਕੱਤਣ ਤੋਂ ਹਟ ਗਈ ਅਤੇ ਅਚਨਚੇਤ ਜਦੋਂ ਹਨੇਰਾ ਹੋਣ ਲੱਗਾ ਅਤੇ ਇੱਕ ਰਾਜੇ ਦਾ ਕਾਫਲਾ ਲੰਘਿਆ, ਰਾਜੇ ਦਾ ਕਾਫਲਾ ਲੰਘਿਆ ਅਤੇ ਰਾਜੇ ਦੇ ਕਾਫਲੇ ਦੇ ਅੱਗੇ ਮਿਸਾਲਾਂ ਜਗਦੀਆਂ ਜਾਂਦੀਆਂ ਸਨ, ਉਦੋਂ ਮਿਸਾਲਾਂ ਜਗਦੀਆਂ ਸਨ, ਉਹਨਾਂ ਨੂੰ ਮਿਸਾਲ ਕਿਹਾ ਜਾਂਦਾ। ਮਿਸਾਲ ਪੁਰਾਣੇ ਬੰਦੇ ਮੇਰੀ ਉਮਰ ਦੇ ਬੰਦੇ ਜਿਹੜੇ 54-55 ਸਾਲ ਦੇ ਨੇ ਉਹਨਾਂ ਨੇ ਪਿੰਡਾਂ ਵਿੱਚ ਮਸ਼ਾਲਾਂ ਦਾ ਚਾਨਣ ਵੇਖਿਆ ਹੋਵੇਗਾ, ਸ਼ਾਇਦ ਨਵੇਂ ਭੋਜਨ ਨੇ ਨਹੀਂ ਵੇਖਿਆ ਹੋਵੇ। ਰਾਜੇ ਦੇ ਦਰਬਾਰ ਰਾਜਾ ਜਦੋਂ ਜਾ ਰਿਹਾ ਸੀ ਉਹਦੇ ਕਾਫਲੇ ਦੇ ਅੱਗੇ ਮਸ਼ਾਲਾਂ ਜਗਦੀਆਂ ਜਾ ਰਹੀਆਂ ਸਨ, ਜਦੋਂ ਉਹਨਾਂ ਦਾ ਚਾਨਣ ਮੈਂ ਉੱਚਾ ਵੇਖਿਆ ਨਾ, ਮੇਰੇ ਮਨ ਵਿੱਚੋਂ ਖਿਆਲ ਆ ਗਿਆ ਮਨਾ ਆ ਬਾਹਰ ਮਸ਼ਾਲਾਂ ਦਾ ਚਾਨਣ ਹੈ, ਜਗਮਗਾਉਂਦਾ ਚਾਨਣ ਹੈ, ਇਹਦੇ ਵਿੱਚ ਮੈਂ ਦੋ ਗਲੋਟੇ ਲਾ ਲਵਾਂ। ਤੇ ਕਹਿੰਦੀ ਚਾਨਣ ਰਾਜੇ ਵਾਸਤੇ ਸੀ, ਮੈਂ ਉਹ ਚਾਨਣ ਦੇ ਵਿੱਚ ਬੈਠ ਕੇ ਦੋ ਗਲੋਟੇ ਲਾ ਲਏ ਤੇ ਮੈਨੂੰ ਜਾਪਦਾ ਚਾਨਣ ਕਿਸੇ ਹੋਰ ਮਕਸਦ ਵਾਸਤੇ ਸੀ ਤੇ ਉਹ ਚਾਨਣ ਦਾ ਲਾਹਾ ਮੈਂ ਲੈ ਲਿਆ। ਮੈਨੂੰ ਜਾਪਦਾ ਵੀ ਮੇਰੀ ਕਮਾਈ ਵਿੱਚ ਕਿਤੇ ਕੁਝ ਹੋਰ ਤੇ ਨਹੀਂ ਆ ਗਿਆ, ਕੇਵਲ ਸਮਝਾਉਣ ਲਈ। ਨਾਲ ਹੀ ਉਹ ਮਾਈ ਨੇ ਜਿਹੜੀ ਬਹੁਤ ਵੱਡੀ ਗੱਲ ਆਖੀ, ਕਹਿਣ ਲੱਗੀ ਇਹ ਸੰਤ ਜਿਹੜਾ ਕਹਿੰਦਾ ਮੈਂ ਪਾਪ ਦੀ ਕਮਾਈ ਦਾ ਅੰਸ਼ ਨਹੀਂ ਖਾਣਾ, ਇਹਨੂੰ ਇਹ ਕਹਿ ਰਹੇ ਵੀ ਇਹ ਲੋਕਾਂ ਕੋਲੋਂ ਪੁੱਛਦਾ ਫਿਰਦਾ ਵੀ ਕਮਾਈ ਧਰਮ ਦੀ ਹੈ ਕਿ ਪਾਪ ਦੀ, ਇਹ ਆਪ ਕਮਾ ਕੇ ਕਿਉਂ ਨਹੀਂ ਖਾ ਲੈਂਦਾ, ਇਹ ਆਪ ਕਮਾ ਕੇ ਕਿਉਂ ਨਹੀਂ ਖਾ ਲੈਂਦਾ, ਦਸਾਂ ਨੌਹਾਂ ਦੀ ਕਿਰਤ ਕਰਕੇ ਕਿਉਂ ਨਹੀਂ ਖਾ ਲੈਂਦਾ, ਲੋਕਾਂ ਕੋਲੋਂ ਪੁੱਛਦਾ ਫਿਰਦਾ। ਇਸੇ ਕਰਕੇ ਗੁਰੂ ਨਾਨਕ ਦਾ ਜਿਹੜਾ ਧਰਮ ਹੈ, ਇਹਦਾ ਜਿਹੜਾ ਮੇਨ ਸਿਧਾਂਤ ਹੈ, ਕਾਲ ਖਾਏ ਕਿਛ ਹੱਥੋਂ ਦੇ, ਆਪਣੇ ਹੱਥਾਂ ਨਾਲ ਕਿਰਤ ਕਰਨੀ, ਜੇ ਨੌਕਰੀ ਕਰਨੀ ਹੈ ਵਫਾਦਾਰੀ ਨਾਲ, ਜੇ ਟੈਕਸੀ ਚਲਾਉਣੀ ਹੈ ਵਫਾਦਾਰੀ ਨਾਲ, ਕੋਈ ਵੀ ਮਿਲਾਜ ਜੇ ਮੈਂ ਆਹ ਕੰਮ ਕਰਨਾ ਤੇ ਇਹਦੇ ਵਿੱਚ ਮੇਰੀ ਇੱਕ ਵਫਾ ਰਲੀ ਹੋਵੇ, ਇਹ ਨਹੀਂ ਕਿ ਮੇਰਾ ਮੂੰਹ ਡਰਾਮੇਬਾਜ਼ੀ ਕਰੇ ਤੇ ਮੇਰੇ ਅੰਦਰ ਕੁਝ ਹੋਰ ਹੋਵੇ, ਇਹ ਧਰਮ ਦੀ ਕਿਰਤ ਨਹੀਂ। ਗੁਰੂ ਕਿਰਪਾ ਕਰੇ ਸਾਨੂੰ ਇਹ ਸੋਝੀ ਆ ਜਾਏ। ਤੇ ਧਰਮ ਦੀ ਦੁਨੀਆਂ ਦਾ ਦੁਰ ਉਪਯੋਗ ਹੈ ਜਿਹੜਾ, ਜਿਹਨੂੰ ਕਹਿੰਦੇ ਨੇ ਮਾੜਾ ਇਸਤੇਮਾਲ, ਉਹ ਸੱਜਣ ਕਰਦੇ ਤੇ ਉਹਨੇ ਲੋਕਾਂ ਦੀਆਂ ਨਜ਼ਰਾਂ ਵਿੱਚ ਬਹੁਤ ਵੱਡਾ ਧਰਮੀ ਹੋਣਾ ਪ੍ਰਵਾਨ ਕਰਵਾਇਆ ਹੋਇਆ, ਲੋਕ ਬਹੁਤ ਵੱਡਾ ਸਤਿਕਾਰ ਕਰਦੇ ਨੇ ਤੇ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨੇ ਸਮੇਤ ਅੱਜ ਸੱਜਣ ਕੋਲ ਪਹੁੰਚੇ ਨੇ। ਜਦੋਂ ਪਹੁੰਚੇ ਹੋਏ ਨੇ, ਹੁਣ ਸੱਜਣ ਦੇ ਸਾਥੀਆਂ ਨੇ ਆਖਿਆ ਦੁੱਧ ਵਿੱਚ ਜ਼ਹਿਰ ਮਿਲਾ ਦੇਈਏ, ਗੁਰੂ ਬਾਬੇ ਨੇ ਪੀਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਆਖਿਆ ਭੋਜਨ ਵਿੱਚ ਜ਼ਹਿਰ ਮਿਲਾ ਦੇਈਏ, ਗੁਰੂ ਬਾਬੇ ਨੇ ਇਨਕਾਰ ਕਰ ਦਿੱਤਾ। ਸੱਜਣ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਨਾ ਉਹ ਦੁੱਧ ਛਕਦੇ ਨੇ ਨਾ ਉਹ ਭੋਜਨ ਖਾਂਦੇ ਨੇ, ਤੇ ਸੱਜਣ ਨੇ ਸਾਥੀਆਂ ਨਾਲ ਮਸ਼ਵਰਾ ਕਰਦਿਆਂ ਆਖਿਆ ਹੁਣ ਕਿਵੇਂ ਬਚ ਜਾਣਗੇ, ਇਹਨਾਂ ਨੂੰ ਜਾਣ ਨਹੀਂ ਦਿਆਂਗੇ, ਬੜੇ ਚੁਸਤ ਨੇ, ਜਾਣ ਬੁੱਝ ਕੇ ਨਹੀਂ ਖਾਂਦੇ, ਲੇਕਿਨ ਸਾਡੇ ਕੋਲੋਂ ਬਚ ਕੇ ਨਹੀਂ ਜਾ ਸਕਦੇ। ਤੇ ਦੋਨਾਂ ਨੇ ਤਿਆਰੀ ਕਰ ਲਈ, ਇਕੱਠੇ ਹੋ ਕੇ ਇਹਨਾਂ ਦੋਨਾਂ ਨੂੰ ਮਾਰ ਦਿੱਤਾ ਜਾਏ, ਇਹਨਾਂ ਦੇ ਜੀਵਨ ਦੀ ਲੀਲਾ ਮੁਕਾ ਦਿੱਤੀ ਜਾਏ। ਹਥਿਆਰ ਲਏ ਸੱਜਣ ਤੇ ਉਹਦੇ ਸਾਥੀ ਗੁਰੂ ਨਾਨਕ ਦੇ ਮਹਾਰਾਜ ਦੇ ਕੋਲ ਆ ਕੇ ਕਹਿੰਦੇ ਨੇ ਬਾਬਾ ਜੋ ਕੁਝ ਤੇਰੇ ਕੋਲ ਹੈ ਹੁਣ ਰੱਖ ਦੇ। ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਸੱਜਣ ਨੂੰ ਤੱਕਿਆ, ਸੱਜਣ ਦੀ ਆਤਮਾ ਇੱਕ ਵਾਰੀ ਕੰਬ ਗਈ। ਜਦੋਂ ਬੰਦਗੀ ਵਾਲੀਆਂ ਰੂਹਾਂ ਕਿਸੇ ਵੱਲ ਵੇਖਦੀਆਂ ਨੇ ਨਾ, ਉਹਨਾਂ ਦੇ ਪਾਪ ਨੇ ਜਿਹੜੇ ਕੁਦਰਤੀ ਤੌਰ 'ਤੇ ਕੰਬ ਜਾਂਦੇ ਨੇ। ਗੁਰੂ ਨਾਨਕ ਦੇ ਮਹਾਰਾਜ ਨੇ ਜਦੋਂ ਸੱਜਣ ਵੱਲ ਵੇਖਿਆ, ਸੱਜਣ ਦੀ ਆਤਮਾ ਕੁਰਲਾ ਉੱਠੀ, ਲੇਕਿਨ ਆਪਣੇ ਆਪ ਨੂੰ ਸੰਭਾਲਦਿਆਂ ਉਹਨੇ ਬਚਨ ਕੀਤਾ, ਬਾਬਾ ਅਸੀਂ ਤੁਹਾਨੂੰ ਜਾਣ ਗਏ ਹਾਂ, ਤੁਸੀਂ ਆਹ ਨਹੀਂ ਜਿਹੜਾ ਕੋਈ ਪਹਿਰਾਵਾ ਪਾ ਕੇ ਬਾਣਾ ਪਾ ਕੇ ਵਿਚਰਦੇ ਹੋ, ਤੁਸੀਂ ਬਹੁਤ ਵੱਡੇ ਅਮੀਰ ਹੋ, ਤੁਸੀਂ ਬਹੁਤ ਧਨਵਾਨ ਹੋ, ਹੀਰੇ ਮੋਤੀਆਂ ਦੇ ਵਪਾਰੀ ਹੋ, ਰੱਖ ਦਿਓ ਸਾਡੇ ਕੋਲ, ਸਾਨੂੰ ਪਤਾ ਲੱਗਿਆ ਅਸੀਂ ਤੁਹਾਡੇ ਜੀਵਨ ਦੀ ਲੀਲਾ ਨੂੰ ਮੁਕਾ ਦੇਣਾ, ਖਤਮ ਕਰ ਦੇਣਾ। ਗੁਰੂ ਨਾਨਕ ਦੇ ਮਹਾਰਾਜ ਨੇ ਬੜੇ ਵਡਮੁੱਲੇ ਬਚਨ ਕਹੇ। ਪਾਤਸ਼ਾਹ ਕਹਿੰਦੇ ਨੇ ਸੱਜਣ ਤੈਂ ਬਿਲਕੁਲ ਠੀਕ ਪਛਾਣਿਆ, ਅਸੀਂ ਧਨਵਾਨ ਹਾਂ, ਸਾਡੇ ਕੋਲ ਬਹੁਤ ਕੁਝ ਹੈ, ਸਾਡੇ ਕੋਲ ਧਨ ਬਹੁਤ ਹੈ, ਤੈਂ ਪਛਾਣਿਆ ਠੀਕ, ਤੇਰੀ ਨਿਗਾਹ ਨੇ ਗੱਲ ਦਾ ਨਿਰਣਾ ਕੀਤਾ ਕਿ ਸਾਡੇ ਕੋਲ ਧਨ ਹੈ, ਅਸੀਂ ਮੁਨਕਰ ਨਹੀਂ ਮੁੱਕਰਦੇ ਨਹੀਂ ਕਿ ਸਾਡੇ ਕੋਲ ਧਨ ਹੈ, ਧਨ ਹੈ, ਪਰ ਮਾਰਨਾ ਕਾਹਦੇ ਵਾਸਤੇ ਚਾਹੁੰਦੇ? ਕਹਿਣ ਲੱਗਾ ਧਨ ਲੈਣ ਵਾਸਤੇ, ਉਹ ਧਨ ਜਿਹੜਾ ਤੁਹਾਡੇ ਕੋਲ ਹੈ ਉਹ ਲੈਣ ਵਾਸਤੇ ਤੁਹਾਨੂੰ ਮਾਰਨਾ ਚਾਹੁੰਦਾ। ਤੇ ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਸੱਜਣ ਮਾਰ ਵਿਛਕ ਦੇ, ਪਰ ਸਾਨੂੰ ਮਾਰ ਕੇ ਉਹ ਧਨ ਤੈਨੂੰ ਮਿਲਣਾ ਨਹੀਂ। ਹੁਣ ਸੱਜਣ ਹੈਰਾਨ ਹੋ ਗਿਆ, ਕਹਿਣ ਲੱਗਾ ਕਿਵੇਂ ਨਹੀਂ ਮੇਰੇ ਮਿਲੇਗਾ, ਮੈਂ ਤੁਹਾਡੇ ਜੀਵਨ ਨੂੰ ਮੁਕਾ ਦੇਣਾ, ਜਿਹੜਾ ਕੋਈ ਤੁਹਾਡੇ ਕੋਲ ਹੈ ਮੇਰਾ ਬਣ ਜਾਏਗਾ। ਮਹਾਰਾਜ ਕਹਿੰਦੇ ਨੇ ਸੱਜਣ ਸਾਡੇ ਕੋਲ ਨਾਮ ਦਾ ਧਨ ਹੈ, ਕੀ ਨਾਮ ਦਾ ਧਨ ਤੇਰੇ ਕੋਲ ਚਲਾ ਜਾਏਗਾ ਸਾਨੂੰ ਮਾਰਨ ਤੋਂ ਬਾਅਦ? ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਮਹਾਰਾਜ ਕਹਿਣ ਲੱਗੇ ਨੇ ਸੱਜਣਾ ਸਾਨੂੰ ਮਾਰ ਵਿਛਕ ਦੇ, ਪਰ ਸਾਡਾ ਧਨ ਤੇਰੇ ਕੋਲ ਆਉਣਾ ਨਹੀਂ, ਸਾਡੇ ਕੋਲ ਨਾਮ ਦਾ ਧਨ ਹੈ, ਤੇ ਨਾਮ ਦਾ ਧਨ ਨਾ ਕੋਈ ਖੋਜ ਸਕਦਾ ਨਾ ਕੋਈ ਲੁੱਟ ਸਕਦਾ, ਇਹ ਨਾਮ ਦੇ ਧਨ ਦਾ ਗਿਆਨ ਜਿਵੇਂ ਗੁਰੂ ਬਾਬਾ ਸੱਜਣ ਠੱਗ ਨੂੰ ਸੁਣਾਉਣ ਲੱਗਾ, ਉਹ ਕਵਿਤਾ ਦੀ ਸ਼ਕਲ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਇਹੋ ਕਹਿ ਲੈਂਦੇ।
ਸਾਨੂੰ ਮਾਰ ਕੇ ਵੀ ਸਾਡਾ ਧਨ ਸੱਜਣਾ ਤੇਰੇ ਪੱਲੇ ਪੈਣਾ ਨਹੀਂ। ਸਾਨੂੰ ਮਾਰ ਕੇ ਵੀ ਤੇਰਾ ਧਨ ਸੱਜਣਾ ਉਹ ਤੇਰੇ ਪੱਲੇ ਪੈਣਾ ਨਹੀਂ। ਸਾਨੂੰ ਮਾਰ ਕੇ ਵੀ ਸਾਡਾ ਧਨ ਸੱਜਣਾ ਉਹ ਤੇਰੇ ਪੱਲੇ ਪੈਣਾ ਨਹੀਂ। ਸਾਡੇ ਕੋਲ ਨਾਮ ਵਾਲਾ ਧਨ ਸੱਜਣਾ ਦੁਨੀਆ ਵੀ ਗਹਿਣਾ ਨਹੀਂ। ਸਾਡੇ ਕੋਲ ਨਾਮ ਵਾਲਾ ਧਨ ਸੱਜਣਾ ਦੁਨੀਆ ਵੀ ਗਹਿਣਾ ਨਹੀਂ। ਸਾਨੂੰ ਮਾਰ ਕੇ ਵੀ ਸਾਡਾ ਧਨ ਸੱਜਣਾ ਤੇਰੇ ਪੱਲੇ ਪੈਣਾ ਨਹੀਂ। ਸਾਨੂੰ ਮਾਰ ਕੇ ਵੀ ਸਾਡਾ ਧਨ ਸੱਜਣਾ ਤੇਰੇ ਪੱਲੇ ਪੈਣਾ ਨਹੀਂ। नाम बिना दुनिया समझ आवे ना, नाम बिना दुनिया समझ आवे ना, नाम बिना दुनिया समझ आवे ना, ते परम लेना नहीं। नाम बिना दुनिया समझ आवे ना, ते परम लेना नहीं। सानू मार के भी साडा धन सज्जना ओ तेरे पल्ले पैना नहीं, सानू मार के भी साडा धन सज्जना तेरे पल्ले पैना नहीं। जप लै भमदी नाम सच्चे रब दा चलना है बहना नहीं, जप लै भमदी नाम सच्चे रब दा ओ चलना है बहना नहीं। सानू मार के भी साडा धन सज्जना तेरे पल्ले पैना नहीं, सानू मार के भी साडा धन सज्जना तेरे पल्ले पैना नहीं, सानू मार के भी साडा धन सज्जना तेरे पल्ले पैना नहीं।
महाराज कहन लगे ने साडे को नाम धन है कि मार के सानू नाम धन तेनू मिल जाएगा। हुण नाम धन ते सुनिया बहुत बार, पर नाम धन पहली बार सज्जन ने सुनिया भी नाम का भी एक धन हुंदा। बहुत सौखा जिहा प्रमाण है, जिन्ना चिर तुसीं गुरु ग्रंथ साहिब महाराज के पावन चरणों में आपां बैठ के चलिया, कि इस जिन्ना तुसीं समां बैठे हाँ कि जिहड़ा इहदा लाहा है जिहड़ा इहदा फल है साडे कोलों कोई खोलेगा कि यह फल साडा बेटा बेटी नूं कोई भी साडे परिवार का मैंबर साडे कोलों लै लवेगा। ਜਾਂ ਜਿੰਨਾ ਚਿਰ ਇੱਥੇ ਬੈਠ ਕੇ ਅਸੀਂ ਵਾਹਿਗੁਰੂ ਸ਼ਬਦ ਦਾ ਜਾਪ ਕੀਤਾ, ਦੋ ਵਾਰੀ ਆਖਿਆ, ਚਾਰ ਵਾਰੀ ਆਖਿਆ, ਪੰਜ ਵਾਰੀ ਆਖਿਆ, ਜਿੰਨੀ ਵਾਰੀ ਆਖਿਆ, ਇਹ ਨਾਮ ਦਾ ਧਨ ਜਮ੍ਹਾਂ ਹੁੰਦਾ ਨਾ। ਜਿਵੇਂ ਇੱਕ ਵਾਰੀ ਕਹਿੰਦੇ ਹਾਂ ਜਮ੍ਹਾਂ ਹੋ ਗਿਆ, ਦੂਜੀ ਵਾਰੀ ਕਿਹਾ ਤਾਂ ਦੋ ਵਾਰ ਹੋ ਗਿਆ, ਤਿੰਨ ਵਾਰ ਕਿਹਾ ਤਾਂ ਤਿੰਨ ਵਾਰ ਹੋ ਗਿਆ। ਜਿਉਂ ਜਿਉਂ ਵਾਹਿਗੁਰੂ ਸ਼ਬਦ ਕਹਿੰਦੇ ਹਾਂ ਉਹਨਾਂ ਨਾਮ ਦਾ ਧਨ ਜਮ੍ਹਾਂ ਹੁੰਦਾ, ਜਿਉਂ ਜਿਉਂ ਸੇਵਾ ਕਰਦੇ ਹਾਂ ਸੇਵਾ ਦਾ ਧਨ ਜਮ੍ਹਾਂ ਹੁੰਦਾ। ਹੁਣ ਕੋਈ ਜੂਠੇ ਬਰਤਨ ਸਾਫ਼ ਕਰਦਾ ਹੋਵੇ, ਦੋ ਘੰਟੇ ਤਿੰਨ ਘੰਟੇ ਉਹ ਸੇਵਾ ਕਰਕੇ ਜਾਵੇ, ਜੂਠੇ ਬਰਤਨ ਸਾਫ਼ ਕਰਕੇ ਜਾਵੇ, ਅਤੇ ਤੁਸੀਂ ਕੀ ਕਹਿੰਦੇ ਹੋ ਵੀ ਇਹ ਸੇਵਾ ਉਹਦੇ ਕੋਲ ਕੋਈ ਖੋਹ ਲਏਗਾ? ਜਿੰਨਾ ਮਰਜ਼ੀ ਨੇੜੇ ਦਾ ਰਿਸ਼ਤਾ ਹੋਵੇ ਨਹੀਂ ਕੋਈ ਜਾ ਸਕਦੀ, ਨਾ ਦਿੱਤੀ ਜਾ ਸਕਦੀ ਹੈ। ਅਤੇ ਜੇ ਕੋਈ ਜ਼ਬਰਦਸਤੀ ਆ ਕੇ ਮੈਂ ਤੈਨੂੰ ਮਾਰ ਦਿਆਂਗਾ ਵੀ ਜਿਹੜੀ ਸੇਵਾ ਕਰਕੇ ਹਲੇ ਮੈਨੂੰ ਦੇ, ਤੁਹਾਡੀ ਜੇਬ ਵਿੱਚ ਲੱਖ ਦੋ ਲੱਖ ਰੁਪਈਆ ਤੁਹਾਨੂੰ ਮਾਰ ਕੇ ਬੰਦਾ ਖੋਹ ਕੇ ਲੈ ਜਾਏਗਾ। ਪਰ ਜਿਹੜੀ ਸੇਵਾ ਕਰਕੇ ਚੱਲੇ ਹੋ, ਨਾਮ ਜਪ ਕੇ ਚੱਲੇ ਹੋ, ਕੀ ਇਹ ਜਪੇ ਹੋਏ ਨਾਮ ਨੂੰ ਕੋਈ ਖੋਹ ਲਏਗਾ? ਤੁਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਚੱਲੇ ਹੋ, ਕੋਈ ਖੋਹ ਲਏਗਾ? ਜਪਜੀ ਸਾਹਿਬ ਦਾ ਪਾਠ ਜੋ ਮਹਾਤਮਾ ਉਹਦਾ ਖੋਹ ਲਏਗਾ ਕੋਈ? ਜਿੰਨੇ ਮਰਜ਼ੀ ਤਾਕਤਵਰ ਬੰਦੇ ਤੁਹਾਨੂੰ ਮਿਲ ਜਾਣ, ਲੇਕਿਨ ਜਪਿਆ ਹੋਇਆ ਨਾਮ, ਜਮ੍ਹਾਂ ਕੀਤਾ ਨਾਮ ਦਾ ਧਨ ਕਿਸੇ ਕੋਲੋਂ ਕਦੇ ਖੋਇਆ ਨਹੀਂ ਜਾਂਦਾ। ਅਤੇ ਮਨੁੱਖਾ ਜੀਵਨ ਦਾ ਪ੍ਰਯੋਜਨ ਹੀ ਨਾਮ ਜਪਣੇ, ਜਪਣਾ ਕਿਵੇਂ ਆ ਕਿ ਉਹਨੂੰ ਭੁੱਲਣਾ ਨਹੀਂ, ਹਰ ਵੇਲੇ ਉਹਨੂੰ ਯਾਦ ਰੱਖਣਾ। ਜ਼ਿੰਦਗੀ ਵਿੱਚ ਦੋ ਚੀਜ਼ਾਂ ਨੂੰ ਬਹੁਤ ਧਿਆਨ ਨਾਲ ਆਪਣੇ ਮਨ ਵਿੱਚ ਵਸਾ ਕੇ ਰੱਖਿਓ, ਇੱਕ ਧਰਮ ਦੀ ਕਿਰਤ ਅਤੇ ਦੂਜਾ ਕਿਸੇ ਦੀ ਬਦਦੁਆ ਤੋਂ ਬਚਿਓ। ਮੈਂ ਤਾਂ ਹਫ਼ਤੇ ਬਾਅਦ ਚਲਾ ਜਾਣਾ, ਪ੍ਰਚਾਰ ਕਹਾਉਂਦੇ ਜਾਂਦੇ ਰਹਿੰਦੇ ਨੇ, ਜ਼ਿੰਦਗੀ ਵਿੱਚ ਕਿਸੇ ਵੀ ਬੰਦੇ ਦੀ ਬਦਦੁਆ ਤੋਂ ਬਚਿਓ। ਬਦਦੁਆ ਇੱਕ ਐਸੀ ਚੀਜ਼ ਹੈ ਜਦੋਂ ਨਿਕਲਦੀ ਇਹਨਾਂ ਦਾ ਸੇਕ ਬਹੁਤ ਹੁੰਦਾ। ਬਦਦੁਆ ਦਿੰਦਾ ਕਦੋਂ ਹੈ ਬੰਦਾ? ਜਦੋਂ ਬੰਦੇ ਦਾ ਕਸੂਰ ਕੋਈ ਨਾ ਹੋਵੇ ਤਾਂ ਤੁਸੀਂ ਉਹਦੇ 'ਤੇ ਜ਼ਬਰਦਸਤੀ ਕਰੀ ਜਾਓ, ਤੁਸੀਂ ਉਹਨਾਂ ਧੱਕਾ ਕਰੀ ਜਾਓ, ਤੁਸੀਂ ਉਹ 'ਤੇ ਜ਼ੁਲਮ ਕਰੀ ਜਾਓ, ਅੱਤਿਆਚਾਰ ਕਰੀ ਜਾਓ, ਉਹਨੂੰ ਦੁਖੀ ਕਰੀ ਜਾਓ, ਅਤੇ ਦੁਖੀ ਬੰਦਾ ਤੁਹਾਡਾ ਮੁਕਾਬਲਾ ਨਹੀਂ ਕਰ ਸਕਦਾ, ਲੇਕਿਨ ਉਹਦੇ ਹਿਰਦੇ ਵਿੱਚੋਂ ਤੁਹਾਡੇ ਵਾਸਤੇ ਫਿਰ ਬਦਦੁਆ ਨਿਕਲਦੀ, ਅਤੇ ਬਦਦੁਆ ਦਾ ਸੇਕ ਬਹੁਤ ਹੁੰਦਾ। ਜ਼ਿੰਦਗੀ ਵਿੱਚ ਇਸ ਗੱਲ ਨੂੰ ਮਨ ਕਰਕੇ ਆਪਣੇ ਮਨ ਵਿੱਚ ਵਸਾ ਕੇ ਜਾਇਓ, ਕਿਉਂਕਿ ਅਸੀਂ ਕਦੇ ਪਰਮਾਤਮਾ ਨੂੰ ਭੁੱਲਣਾ ਨਹੀਂ। ਅਤੇ ਮੇਰਾ ਇਹ ਮੰਨਣਾ ਹੈ ਜਿਨ੍ਹਾਂ ਨੂੰ ਪਰਮਾਤਮਾ ਯਾਦ ਹੈ ਉਹ ਕਿਸੇ ਦਾ ਭਲਾ ਕਰਦੇ ਨੇ, ਕਦੇ ਉਹ ਕੰਮ ਕਰਦੇ ਨਹੀਂ ਜਿਹਦੇ ਨਾਲ ਉਹਨਾਂ ਨੂੰ ਵਦਵਾ ਮਿਲੇ, ਕੰਮ ਉਹ ਕਰਦੇ ਨੇ ਜਿਹਦੇ ਨਾਲ ਲੋਕ ਉਹਨਾਂ ਨੂੰ ਦੁਆਵਾਂ ਦੇਣ, ਅਰਦਾਸਾਂ ਕਰਨ। ਜੇ ਕਿਸੇ ਦਾ ਕਲਿਆਣ ਕਰੋਗੇ, ਭਲਾ ਕਰੋਗੇ ਨਾ, ਉਹ ਤੁਹਾਡੇ ਮੂੰਹ 'ਤੇ ਨਹੀਂ ਤਾਂ ਪਿੱਠ ਪਿੱਛੇ ਜ਼ਰੂਰ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰੇਗਾ, ਇਹ ਬੰਦਾ ਮੈਨੂੰ ਰੱਬ ਬਣ ਕੇ ਬੋੜਿਆ, ਪਰਮਾਤਮਾ ਇਹਨੂੰ ਕਿਸੇ ਚੀਜ਼ ਦਾ ਘਾਟਾ ਨਾ ਹੋਵੇ, ਕਿਸੇ ਦੀ ਦੁਆ, ਕਿਸੇ ਦੀ ਅਰਦਾਸ। ਤੇ ਜਿਹੜੀਆਂ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਨੇ ਕਿਉਂ ਉਹਨਾਂ ਦੇ ਬਚਨ ਸੱਚ ਹੋ ਜਾਂਦੇ ਨੇ? ਕਿਉਂਕਿ ਉਹਨਾਂ ਦੇ ਬਚਨਾਂ ਦੇ ਵਿੱਚ ਉਹਨਾਂ ਦੀ ਬੰਦਗੀ ਦੀ ਤਾਕਤ ਰਲੀ ਹੁੰਦੀ। ਤੁਸੀਂ ਅਕਸਰ ਮਹਾਂਪੁਰਖਾਂ ਦੇ ਬਚਨਾਂ ਨੂੰ ਸੱਚ ਹੁੰਦੇ ਵੇਖਿਆ ਨਾ। ਕਈ ਚੀਜ਼ਾਂ ਐਸੀਆਂ ਜਿਹਨਾਂ ਨੂੰ ਡਾਕਟਰ ਜਵਾਬ ਦਿੰਦੇ ਨੇ, ਤੁਸੀਂ ਵੇਖਿਆ ਹੋਏਗਾ ਡਾਕਟਰ ਜਵਾਬ ਦਿੰਦੇ ਨੇ ਪਰ ਕੋਈ ਮਹਾਂਪੁਰਖ ਬਚਨ ਕਰਦੇ ਠੀਕ ਹੋ ਜਾਏਗਾ। ਅਤੇ ਅੱਜ ਦਾ ਯੁੱਗ ਇਹਨੂੰ ਕਈ ਵਾਰੀ ਮੰਨਣ ਤੋਂ ਇਨਕਾਰੀ ਹੋ ਜਾਂਦਾ, ਪਰ ਤੁਹਾਡੇ ਜੀਵਨ ਵਿੱਚ ਐਸੇ ਮਨੁੱਖ ਆਏ ਹੋਣਗੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਲੇਕਿਨ ਬੰਦੇ ਨੂੰ ਆਰਾਮ ਆ ਗਿਆ। ਕਿਉਂਕਿ ਜਿਹੜੇ ਮਹਾਂਪੁਰਖ ਦੇ ਕੋਲ ਬੰਦਗੀ ਹੈ, ਨਾਮ ਜਪਿਆ, ਨਾਮ ਦਾ ਧਨ ਜਮ੍ਹਾਂ ਕੀਤਾ, ਜਦੋਂ ਕਿਸੇ ਬਾਬਤ ਬਚਨ ਕਰਦੇ ਨਾ ਆਪਣੀ ਬੰਦਗੀ ਵੀ ਉਹਨੂੰ ਦੇ ਦਿੰਦਾ, ਆਪਣੀ ਕਮਾਈ ਉਹਨੂੰ ਦੇ ਦਿੰਦਾ। ਇਹ ਮਹਾਂਪੁਰਖਾਂ ਦੇ ਬਚਨਾਂ ਦੀ ਤਾਕਤ ਹੁੰਦੀ ਹੈ। ਜੇ ਬਚਨ ਕਰਦੇ ਨੇ ਨਾ ਕਿਸੇ ਦੇ ਖੁਸ਼ ਹੋ ਕੇ ਤਾਂ ਆਪਣੇ ਨਾਮ ਦੀ ਕਮਾਈ ਕਿਸੇ ਨੂੰ ਦਿੰਦੇ ਨੇ, ਅਤੇ ਨਾਮ ਦੀ ਕਮਾਈ ਉਹ ਦਏਗਾ ਜਿਹਦੇ ਕੋਲ ਜਮ੍ਹਾਂ ਕੀਤੀ ਹੋਈ। ਆਓ ਨਾਮ ਦੀ ਕਮਾਈ ਕਰੀਏ, ਕੋਈ ਰਸਨਾ ਬਾਜੀ ਨਾ ਰਹੋਏ, ਆਪਾਂ ਨਾਮ ਦਾ ਧਨ ਜੋੜੀਏ। ਇੱਕ ਵਾਰੀ ਸਾਰੀ ਸੰਗਤ ਹਿਰਦੇ ਵਿੱਚੋਂ ਅਤੇ ਜ਼ਬਾਨ ਵਿੱਚੋਂ ਇੱਕ ਵਾਰੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਹੋ, ਅਦਬ ਅਤੇ ਸਤਿਕਾਰ ਨਾਲ ਸੀਸ ਅਤੇ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਹ ਨਾਮ ਦਾ ਧਨ ਜਮ੍ਹਾਂ ਹੋ ਗਿਆ। ਆਹ ਜਿਹੜਾ ਇੱਕ ਵਾਰੀ ਵਾਹਿਗੁਰੂ ਕਿਹਾ ਨਾ, ਕੋਈ ਡਕੈਤ ਆ ਜਾਏ, ਕੋਈ ਡਾਕੂ ਆ ਜਾਏ, ਤੁਹਾਡੇ ਕੋਲੋਂ ਕਦੇ ਖੋਇਆ ਨਹੀਂ ਜਾਏਗਾ। ਇਹ ਨਾਮ ਜਿਉਂ ਜਿਉਂ ਬੰਦਾ ਜਪਦਾ, ਯਾਦ ਰੱਖਿਓ, ਜਿਉਂ ਜਿਉਂ ਬੰਦਾ ਜਪਦਾ ਉਹ ਇੰਨਾ ਮਾਲਾ ਮਾਲ ਹੋ ਜਾਂਦਾ ਕਿ ਉਹਦੀਆਂ ਆਉਣ ਵਾਲੀਆਂ ਨਸਲਾਂ ਇਹ ਨਾਮ ਦੀ ਦਾਤ ਦੀ ਦਾਤ ਦਾ ਫਲ ਹੈ ਜਿਹੜਾ ਉਹ ਸ਼ਕਤੀਆਂ ਰਹਿੰਦੀਆਂ। ਝਾਤੀ ਮਾਰਿਓ ਆਪਣੇ ਸਮਾਜ ਵਿੱਚ, ਪਰਿਵਾਰ ਵਿੱਚ, ਜਿਹੜੇ ਪਰਿਵਾਰ ਅੱਜ ਵੈਲ ਸੈਟਲ ਨੇ ਨਾ, ਅਸੀਂ ਕਹਿੰਦਾ ਵੀ ਪਰਿਵਾਰ ਬਹੁਤ ਤਰੱਕੀ ਕਰਦਾ, ਉਹਨਾਂ ਦੇ ਪਿਛੋਕੜ ਵਿੱਚ ਕਿਤੇ ਨਿਗਾਹ ਮਾਰੇ, ਉਹਨਾਂ ਦੇ ਕਿਸੇ ਵੱਡੇ ਵਡੇਰੇ ਨੇ, ਜਾਂ ਤਾਂ ਬਹੁਤ ਨਾਮ ਜਪਿਆ ਹੋਏਗਾ ਜਾਂ ਬਹੁਤ ਸੇਵਾ ਕੀਤੀ ਹੋਵੇਗੀ। ਉਹਨਾਂ ਦੇ ਵੱਡਿਆਂ ਦੀ ਕੀਤੀ ਸੇਵਾ, ਉਹਨਾਂ ਦੇ ਵੱਡਿਆਂ ਦਾ ਜਪਿਆ ਨਾਮ, ਉਹਨਾਂ ਦੀ ਆਉਣ ਵਾਲੀ ਨਸਲ ਦੀ ਵੀ ਕਾਇਆ ਕਲਪ ਕਰ ਦਿੰਦਾ। ਨਾਮ ਵਿੱਚ ਸ਼ਕਤੀ ਇੰਨੀ ਹੈ, ਗੁਰੂ ਕਿਰਪਾ ਕਰੇ ਅਸੀਂ ਨਾਮ ਆਪ ਜਪਣਾ। ਅਤੇ ਅੱਜ ਸਾਡਾ ਸਭ ਤੋਂ ਕਮਜ਼ੋਰ ਪੱਖ ਇਹ ਹੋ ਗਿਆ, ਅਸੀਂ ਕਹਿੰਦੇ ਮੈਂ ਭੇਟਾ ਦੇ ਦਿਆਂਗਾ, ਮੇਰੀ ਥਾਂ 'ਤੇ ਬਾਣੀ ਕੋਈ ਹੋਰ ਪੜ੍ਹ ਦੇਵੇ, ਮੈਂ ਭੇਟਾ ਦੇ ਦਿਆਂਗਾ। ਸਾਡੇ ਧਰਮ ਵਿੱਚ ਭੇਟਾ ਦੇ ਕੇ ਬਾਣੀ ਪੜ੍ਹਾਉਣ ਵਾਲੀ ਗੱਲ ਕਿਤੇ ਨਹੀਂ ਸੀ। ਅਤੇ ਅੱਜ ਅਸੀਂ ਕੀ ਕਰਦੇ ਹਾਂ, ਅੱਜ ਸਭ ਤੋਂ ਜ਼ਿਆਦਾ ਜ਼ੋਰ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਅਸੀਂ ਕਰਨਾ, ਗੁਰਸਾਖੀ ਦੀ ਖਿਮਾ, ਕਿੰਨਾ ਕੁ ਟਾਈਮ ਲੱਗਦਾ? ਜਪਜੀ ਸਾਹਿਬ ਦਾ ਪਾਠ ਕਰਨ ਨੂੰ, ਸੁਖਮਨੀ ਸਾਹਿਬ ਦਾ ਪਾਠ ਕਰਨ ਨੂੰ ਕਿੰਨਾ ਕੁ ਟਾਈਮ ਲੱਗਦਾ? ਲੇਕਿਨ ਅਸੀਂ ਕਹਿੰਦੇ ਨਹੀਂ, ਕਿਸੇ ਗਿਆਨੀ ਨੂੰ ਲਿਆਓ, ਸੁਖਮਨੀ ਸਾਹਿਬ ਦਾ ਪਾਠ ਕਰਦੇ ਵੀ ਦੇਖੋ ਕਿੱਥੇ ਆ ਗਈ ਗੱਲ। ਕੇਵਲ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਨਾ, ਅਖੰਡ ਪਾਠ ਸਾਹਿਬ ਮੈਂ ਮੰਨਦਾ ਨਹੀਂ ਕਰ ਸਕਦੇ ਅਸੀਂ, ਸਹਿਜ ਪਾਠ ਮੈਂ ਮੰਨਦਾ ਨਹੀਂ ਕਰ ਸਕਦੇ ਅਸੀਂ, ਪਰ ਸੁਖਮਨੀ ਸਾਹਿਬ ਦਾ ਪਾਠ ਤਾਂ ਕਰ ਸਕਦੇ ਹਾਂ। ਪਰ ਅੱਜ ਦਾ ਮਨੁੱਖ ਕਹਿੰਦਾ ਨਹੀਂ ਨਹੀਂ, ਮੈਨੂੰ ਭੇਟਾ ਦੇ ਦਿਆਂਗਾ, ਮੇਰੀ ਥਾਂ 'ਤੇ ਬਾਣੀ ਇਹ ਪੜ੍ਹ ਦੇਵੇ। ਗੁਰੂ ਕਿਰਪਾ ਕਰੇ ਮੇਰੀ ਗੱਲ ਨੂੰ ਗਲਤ ਪਾਸੇ 'ਤੇ ਕਾਊਂਟ ਨਹੀਂ ਕਰਨਾ, ਕਿਉਂਕਿ ਸਿੱਖ ਦੇ ਹਿੱਸੇ ਵਿੱਚ ਜਿਹੜੀ ਗੁਰੂ ਨਾਨਕ ਦੇ ਮਹਾਰਾਜ ਦੇ ਸਥਾਨ ਦੀ ਕਹਾਣੀ ਹੈ, ਕਿਤੇ ਇਹ ਨਹੀਂ ਲਿਖਿਆ ਤੂੰ ਬਾਣੀ ਪੜ੍ਹਾਉਣੀ ਹੈ। ਮਹਾਰਾਜ ਨੇ ਆਖਿਆ ਸਿੱਖਾ ਤੂੰ ਬਾਣੀ ਆਪ ਪੜ੍ਹਨੀ ਹੈ, ਨਾਮ ਆਪ ਜਪਣਾ। ਗੁਰੂ ਕਿਰਪਾ ਕਰੇ ਜੀਵਨ ਜਾਤ 'ਤੇ ਫਿਰ ਜਪ ਕੇ ਉਹਦੇ ਮੁਤਾਬਕ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਕਰਨਾ ਕਿ ਜੋ ਨਾਮ ਕਹਿੰਦਾ, ਜੋ ਬਾਣੀ ਕਹਿੰਦੀ ਹੈ, ਜੋ ਸ਼ਬਦ ਕਹਿੰਦਾ ਉਹਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾਉਣਾ। ਅਤੇ ਗੁਰੂ ਨਾਨਕ ਦੇ ਮਹਾਰਾਜ ਦੇ ਪ੍ਰਚਾਰ ਦਾ ਸਭ ਤੋਂ ਵੱਡਾ ਢੰਗ, ਹੁਣ ਜਾਨੀ ਦੁਸ਼ਮਣ ਆਲੇ ਦੁਆਲੇ ਖਲੋਤੇ ਨੇ, ਹਥਿਆਰ ਚੱਕੇ ਹੋਏ ਨੇ, ਕਹਿਣ ਲੱਗੇ ਨੇ ਬਾਬਾ ਹੁਣ ਤੇਰਾ ਅੰਤਿਮ ਸਮਾਂ ਆ ਗਿਆ, ਮਾਰਨ ਲੱਗਿਆ। ਬਾਬੇ ਨੇ ਆਖਿਆ ਹਰ ਇੱਕ ਨੇ ਮਰ ਜਾਣਾ, ਮਰਨ ਤੋਂ ਇਨਕਾਰ ਨਹੀਂ, ਪਰ ਕਿਉਂ ਮਾਰਨੇ? ਉਹਨਾਂ ਨੇ ਆਖਿਆ ਧਨ ਲੁੱਟਣੇ। ਬਾਬੇ ਨੇ ਆਖਿਆ ਮੇਰੇ ਕੋਲ ਨਾਮ ਦਾ ਧਨ ਹੈ, ਕੀ ਲੁੱਟ ਲਓਗੇ? ਅਤੇ ਜਿਹਨਾਂ ਵਾਸਤੇ ਪਾਪ ਕਰਦੇ ਹੋ, ਜਿਹਨਾਂ ਵਾਸਤੇ ਕਤਲ ਕਰਦੇ ਹੋ, ਉਹਨਾਂ ਨੂੰ ਜਾ ਕੇ ਪੁੱਛੋ ਕਿ ਆਹ ਜਿਹੜਾ ਪਾਪ ਕਿਸੇ ਵਾਸਤੇ ਕਰਦੇ ਹੋ ਇਹਦੇ ਵਿੱਚ ਉਹ ਤੁਹਾਡੇ ਦੁੱਖ ਦੇ ਵਿੱਚ ਬਣਾ ਲੈਣਗੇ ਤੁਹਾਡਾ ਦੁੱਖ, ਜਿਹਨਾਂ ਵਾਸਤੇ ਅਸੀਂ ਕਰਦੇ ਹਾਂ। ਅਤੇ ਲਾਲ ਧਨ ਜਮਲਾ ਜੜ ਦਾ ਗੀਤ ਤੁਸੀਂ ਬਹੁਤ ਵਾਰੀ ਸੁਣਿਆ ਹੋਵੇਗਾ, ਜਿਹਨਾਂ ਵਾਸਤੇ ਪਾਪ ਕਮਾਉਣੇ ਨਹੀਂ ਬਣਨੇ ਤੇਰੇ ਘਰ ਦੇ, ਅਤੇ ਜਿਹਨਾਂ ਨੇ ਪਾਪ ਦੀ ਕਮਾਈ ਕੀਤੀ ਹੁੰਦੀ ਹੈ ਕਈ ਵਾਰੀ ਉਹਨਾਂ ਦੀ ਔਲਾਦ ਨਾ ਉਹਨਾਂ ਨੂੰ ਧੱਕੇ ਮਾਰ ਕੇ ਘਰਾਂ 'ਚੋਂ ਕਰ ਦਿੰਦੀ, ਤੁਸੀਂ ਵੇਖਿਆ ਹੋਵੇਗਾ। ਗੁਰੂ ਕਿਰਪਾ ਕਰੇ ਜਿਹਨਾਂ ਦੀ ਕਿਰਤ ਹੈ ਦਸਾਂ ਨੌਂ ਦੀ, ਮੇਰਾ ਸਭ ਤੋਂ ਜ਼ਿਆਦਾ ਜ਼ੋਰ ਇਸ ਗੱਲ 'ਤੇ ਹੁੰਦਾ ਹੈ, ਗੁਰੂ ਮੈਨੂੰ ਸਤਿਗੁਰੂ ਮਹਾਰਾਜ ਮੇਰੇ ਉੱਤੇ ਰਹਿਮਤ ਕਰੇ। ਇਹ ਦੋ ਚੀਜ਼ਾਂ, ਇੱਕ ਧਰਮ ਦੀ ਕਿਰਤ ਅਤੇ ਇੱਕ ਜ਼ਿੰਦਗੀ ਦਾ ਬਹੁਤ ਵੱਡਾ ਸੱਚ ਹੈ ਕਿ ਕਿਸੇ ਦੀ ਬਦਦੁਆ ਨਹੀਂ ਲੈਣੀ, ਜਦੋਂ ਲੈਣੀ ਹੈ ਕਿਸੇ ਦੀ ਦੁਆ ਲੈਣੀ ਹੈ। ਤੁਹਾਨੂੰ ਕੋਈ ਅਸੀਸ ਦੇਵੇ, ਤੁਹਾਨੂੰ ਕੋਈ ਬਾਅਦ ਅਸੀਸ ਨਾ ਦੇਵੇ, ਅਤੇ ਅਸੀਸ ਉਦੋਂ ਦੇਵੇਗਾ ਜਦੋਂ ਤੁਸੀਂ ਕਿਸੇ ਦਾ ਭਲਾ ਕਰੋਗੇ, ਤੁਸੀਂ ਕਿਸੇ ਵਾਸਤੇ ਅਰਦਾਸ ਕਰੋਗੇ, ਤੁਸੀਂ ਕਿਸੇ ਦਾ ਕਾਰਜ ਸਵਾਰੋਗੇ, ਤੁਸੀਂ ਕਿਸੇ ਦਾ ਦੁੱਖ ਬਣਾਓਗੇ। ਜੇ ਕਿਸੇ ਦੇ ਦੁੱਖ ਵਿੱਚ ਵਾਧਾ ਕਰੋਗੇ ਨਾ, ਦੁਖੀ ਬੰਦੇ ਨੂੰ ਹੋਰ ਸਤਾਓਗੇ, ਉਹ ਕੀ ਕਹੇਗਾ? ਗੁਰੂ ਰਹਿਮਤ ਕਰੇ, ਜੇ ਕਿਸੇ ਦਾ ਦੁੱਖ ਆ ਗਿਆ ਉਹਦਾ ਦੁੱਖ ਤੁਸੀਂ ਬਣਾ ਦਿੱਤਾ, ਕਿਸੇ 'ਤੇ ਮੁਸੀਬਤ ਆ ਗਈ ਉਹਦੀ ਮੁਸੀਬਤ ਤੁਸੀਂ ਵੰਡਾ ਲਈ, ਕਿਸੇ ਲੋੜਵੰਦ ਦੀ ਮਦਦ ਕਰ ਦਿੱਤੀ ਅਤੇ ਉਹਦੇ ਦਿਲ ਵਿੱਚੋਂ ਤੁਹਾਡੇ ਵਾਸਤੇ ਦੁਆਵਾਂ ਨਿਕਲਦੀਆਂ। ਸਤਿਗੁਰੂ ਕਿਰਪਾ ਕਰੇ, ਬੰਦਗੀ ਕਰਨ ਵਾਲਿਆਂ ਦੀ ਦੁਆ, ਦੁਖੀ ਬੰਦਿਆਂ ਦੀ ਦੁਆ ਬਹੁਤ ਵੱਡੇ ਕਾਰਜ ਸਵਾਰਦੀ ਹੈ, ਅਤੇ ਜਿਹੜੀ ਪਾਪ ਦੀ ਮਾਇਆ ਆਉਣ ਲੱਗੀ ਬੜੀ ਚੰਗੀ ਲੱਗਦੀ ਹੈ, ਲੇਕਿਨ ਬੰਦੇ ਨੂੰ ਬਰਬਾਦੀ ਦੇ ਰਸਤੇ ਤੱਕ ਲੈ ਜਾਂਦੀ ਹੈ। ਹੁਣ ਸੱਜਣ ਦੁਨੀਆਂ ਦੇ ਨਜ਼ਰਾਂ ਵਿੱਚ ਬੜਾ ਧਾਰਮਿਕ ਮਨੁੱਖ ਹੈ, ਬੜਾ ਦਾਨੀ ਹੈ, ਇੱਕ ਪਾਸੇ ਮਸਜਿਦ, ਇੱਕ ਪਾਸੇ ਠਾਕਰ ਦੁਆਰਾ, ਲੇਕਿਨ ਲੋਕਾਂ ਨੂੰ ਲੁੱਟਦਾ ਹੈ। ਅਤੇ ਗੁਰੂ ਨਾਨਕ ਦੇ ਧਰਮ ਵਿੱਚ ਪਾਪ ਦੀ ਕਮਾਈ ਪ੍ਰਵਾਨ ਨਹੀਂ। ਗੁਰੂ ਬਾਬੇ ਨੇ ਜਦੋਂ ਆਖਿਆ ਕਿ ਇਹ ਧਨ ਤੇਰੇ ਨਾਲ ਜਾਏਗਾ, ਕਿ ਇਹ ਧਨ ਮੇਰੇ ਕੋਲ ਖੋ ਲਏਗਾ, ਹੁਣ ਸੱਜਣ ਨੂੰ ਸਮਝ ਆਉਣੀ ਸ਼ੁਰੂ ਹੋਈ। ਉਹਨੇ ਆਖਿਆ ਬਾਬਾ ਆ ਜਿਹੜਾ ਨਾਮ ਧਨ ਤੂੰ ਆਖਿਆ ਮੈਂ ਤਾਂ ਕਦੇ ਸੁਣਿਆ ਹੀ ਨਹੀਂ, ਅੱਜ ਸੁਣਿਆ ਅਤੇ ਅੱਜ ਮੈਨੂੰ ਪਤਾ ਲੱਗਿਆ ਵੀ ਨਾਮ ਦਾ ਵੀ ਕੋਈ ਧਨ ਹੁੰਦਾ। ਹੁਣ ਮੈਨੂੰ ਪਤਾ ਲੱਗ ਗਿਆ ਮੈਂ ਨਾਮ ਦਾ ਧਨ ਜੋੜਾਂਗਾ ਅਤੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਵਿੱਚ ਡਿੱਗ ਪਿਆ। ਉਹ ਸੱਜਣ ਜਿਹਨੂੰ ਦੁਨੀਆਂ ਦੇ ਲੋਕ ਕਹਿੰਦੇ ਨੇ ਠੱਗ, ਪਰ ਮੈਂ ਉਹਨੂੰ ਬਹੁਤ ਕਮਾਲ ਮੰਨਦਾ, ਉਹਨੇ ਗੁਰੂ ਬਾਬੇ ਦੇ ਇੱਕੋ ਵਾਰ ਬਚਨ ਸੁਣੇ। ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸੁਣਿਓ, ਸਮਾਪਤੀ ਕਰਨ ਲੱਗਾ। ਉਹਨੇ ਗੁਰੂ ਬਾਬੇ ਦੇ ਇੱਕੋ ਵਾਰੀ ਬਚਨ ਸੁਣੇ ਅਤੇ ਸਦਾ ਵਾਸਤੇ ਗੁਰੂ ਦਾ ਬਣ ਗਿਆ। ਭਾਵੇਂ ਉਹਦੇ ਨਾਂ ਨਾਲ ਅਸੀਂ ਠੱਗ ਸ਼ਬਦ ਅੱਜ ਵੀ ਵਰਤਦੇ ਹਾਂ, ਸੱਜਣ ਠੱਗ ਕਹਿ ਕੇ ਕਹਿੰਦੇ ਹਾਂ, ਪਰ ਉਹ ਰਹਿੰਦੀ ਦਿਨ ਜ਼ਿੰਦਗੀ ਲਈ ਸੱਜਣ ਬਣ ਗਿਆ। ਅਤੇ ਅਸੀਂ ਗੁਰੂ ਬਾਬੇ ਦੇ ਸ਼ਬਦ ਰੋਜ਼ ਸੁਣਦੇ ਹਾਂ, ਬਾਣੀ ਵੀ ਰੋਜ਼ ਸੁਣਦੇ ਹਾਂ, ਪਰ ਸਾਡੇ ਜੀਵਨ ਵਿੱਚ ਤਬਦੀਲੀ ਕੋਈ ਨਹੀਂ ਆਉਂਦੀ। ਉਹ ਸੱਜਣ ਚੰਗਾ ਜਿਹਨੇ ਗੁਰੂ ਬਾਬੇ ਦਾ ਇੱਕੋ ਵਾਰੀ ਉਪਦੇਸ਼ ਸੁਣਿਆ ਅਤੇ ਉਹਦਾ ਜੀਵਨ ਤਬਦੀਲ ਕਰਨ ਵਾਸਤੇ ਗੁਰੂ ਨਾਨਕ ਦੇ ਮਹਾਰਾਜ ਜੀ ਮੈਨੂੰ ਸੱਚ ਦਾ ਪੈਗਾਮ ਦੇਣ ਲੱਗੇ ਨੇ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪ ਦੇ ਸਾਹਮਣੇ ਗੁਰੂ ਬਾਬੇ ਦੇ ਆਖੇ ਸ਼ਬਦਾਂ ਨੂੰ ਕਵਿਤਾ ਦੀਆਂ ਨਸਤਰਾਂ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਇਉਂ ਕਹਿਣ ਲੱਗਾ।
ਗੁਰੂ ਨਾਨਕ ਨੇ ਫਿਰ ਕਿਹਾ ਸੱਜਣ ਨੂੰ ਸੁਣ ਲੈ ਤੂੰ, ਸਤਿਗੁਰੂ ਨਾਨਕ ਨੇ ਫਿਰ ਕਿਹਾ ਸੱਜਣ ਨੂੰ ਸੁਣ ਲੈ ਤੂੰ, ਉਹ ਧਨ ਝੂਠਾ ਜਿਸ ਨੂੰ ਲੋਕ ਆਖਦੇ ਮਾਇਆ, ਉਹ ਧਨ ਝੂਠਾ ਜਿਸ ਨੂੰ ਲੋਕ ਆਖਦੇ ਮਾਇਆ। ਇਹ ਧਨ ਲੁੱਟ ਨਹੀਂ ਹੁੰਦਾ ਨਾ ਇਸ ਨੂੰ ਕੋਈ ਖੋ ਸਕਦਾ, ਇਹ ਧਨ ਲੁੱਟ ਨਹੀਂ ਹੁੰਦਾ ਨਾ ਇਸ ਨੂੰ ਕੋਈ ਖੋ ਸਕਦਾ, ਜਪਿਆ ਨਾਮ ਨਹੀਂ ਤਾਂ ਬਿਰਥਾ ਜਨਮ ਗਵਾਇਆ, ਜਪਿਆ ਨਾਮ ਨਹੀਂ ਤਾਂ ਬਿਰਥਾ ਜਨਮ ਗਵਾਇਆ। Thank you. ਬਾੜੀ ਕਾਰ ਕਰੇ ਤੂੰ ਆੜ ਧਰਮ ਦੀ ਲੈ ਕੇ ਤੇ ਮਾੜੀ ਕਾਰ ਕਰੇ ਤੂੰ ਆੜ ਧਰਮ ਦੀ ਲੈ ਕੇ ਤੇ ਮਾੜੀ ਆੜ ਕਰੇ ਤੂੰ ਆੜ ਧਰਮ ਦੀ ਲੈ ਕੇ ਤੇ ਬਿਰਥਾ ਜਨਮ ਗਵਾਇਆ ਕਿਸ ਮਕਸਦ ਲਈ ਆਇਆ ਬਿਰਥਾ ਜਨਮ ਗਵਾਇਆ ਕਿਸ ਮਕਸਦ ਲਈ ਆਇਆ ਲੱਗਿਆ ਤੀਰ ਸ਼ਬਦ ਦਾ ਸੋਝੀ ਆ ਗਈ ਜ਼ਿੰਦਗੀ ਦੀ ਲੱਗਿਆ ਤੀਰ ਸ਼ਬਦ ਦਾ ਸੋਝੀ ਆ ਗਈ ਜ਼ਿੰਦਗੀ ਦੀ ਕੀਤੇ ਪਾਪਾਂ ਬਦਲੇ ਤੁਰ ਅੰਦਰੋਂ ਪਛਤਾਇਆ ਕੀਤੇ ਪਾਪਾਂ ਬਦਲੇ ਤੁਰ ਅੰਦਰੋਂ ਪਛਤਾਇਆ
ਸੱਜਣ ਦੇ ਕੰਨਾਂ ਵਿੱਚ ਗੁਰੂ ਨਾਨਕ ਦੇ ਮਹਾਰਾਜ ਦੇ ਸੱਚ ਦਾ ਉਪਦੇਸ਼ ਪਿਆ, ਉਹਨੂੰ ਆਪਣੇ ਆਪ ਦੀ ਸੋਝੀ ਆਈ, ਆਪਣੇ ਕੀਤੇ ਪਾਪਾਂ ਦੇ ਫਲ ਬਾਰੇ ਉਹ ਜਾਗਰੂਕ ਹੋ ਗਿਆ ਅਤੇ ਉਹਨੇ ਆਪਣਾ ਸਿਰ ਗੁਰੂ ਨਾਨਕ ਦੇ ਮਹਾਰਾਜ ਦੇ ਪਾਵਨ ਚਰਨਾਂ 'ਤੇ ਧਰ ਦਿੱਤਾ। ਗੁਰੂ ਨਾਨਕ ਦੇ ਮਹਾਰਾਜ ਦੀ ਵਡਿਆਈ। ਅਤੇ ਗੁਰੂ ਨਾਨਕ ਦੇ ਮਹਾਰਾਜ ਨੇ ਚਰਨਾਂ 'ਤੇ ਡਿੱਗੇ ਸੱਜਣ ਨੂੰ ਚੁੱਕਿਆ ਅਤੇ ਛਾਤੀ ਨਾਲ ਲਾਇਆ। ਗੁਰੂ ਬਾਬਾ ਕੀ ਦਿੰਦੇ? ਗੁਰੂ ਬਾਬਾ ਗਿਆਨ ਦਾ ਉਪਦੇਸ਼ ਦੇ ਕੇ ਕਿਸ ਤਰੀਕੇ ਦੇ ਨਾਲ ਕੁਰਾਹੇ ਪਏ ਲੋਕਾਂ ਨੂੰ ਸਿੱਧੇ ਰਸਤੇ 'ਤੇ ਤੋਰਦਾ ਹੈ, ਅਤੇ ਗੁਰੂ ਬਾਬੇ ਦੇ ਸ਼ਬਦ ਦੀ ਸ਼ਕਤੀ ਕਿੰਨੀ ਹੈ, ਤਾਕਤ ਕਿੰਨੀ ਹੈ ਗੁਰੂ ਕੇ ਸ਼ਬਦ ਦੀ। ਕਦੇ ਗੁਰੂ ਬਾਬਾ ਬਾਬਰ ਦੀਆਂ ਜੇਲ੍ਹਾਂ ਵਿੱਚ ਬੈਠ ਕੇ ਚੱਕੀ ਪੀਂਦਾ ਹੈ, ਇਤਿਹਾਸ ਕਹਿੰਦਾ ਬਾਬਾ ਚੱਕੀ ਪੀਂਦਾ ਹੈ, ਪਰ ਜਦੋਂ ਬਾਬੇ ਦੀ ਬਾਣੀ ਦੇ ਤੀਰ, ਬਾਬੇ ਦੇ ਸੱਚ ਦੇ ਤੀਰ, ਬਾਬੇ ਦੇ ਗਿਆਨ ਦੇ ਤੀਰ ਬਾਬਰ ਨੂੰ ਵੱਜਦੇ ਨੇ ਨਾ, ਅਤੇ ਬਾਬਰ ਦਾ ਤਾਜ ਵਾਲਾ ਸਿਰ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ 'ਤੇ ਚੁੱਕ ਜਾਂਦਾ, ਕਿਉਂਕਿ ਬਾਬੇ ਕੋਲ ਇੱਕ ਸ਼ਬਦ ਹੈ ਸੱਚ ਦਾ, ਅਤੇ ਉਹ ਸੱਚ ਦਾ ਸ਼ਬਦ ਹੈ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਵਿੱਚ ਰੂਪ ਵਿੱਚ ਮੌਜੂਦ ਹੈ। ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆਰਵ ਅਤੇ ਸਤਿਕਾਰ ਨਾਲ ਸੀਸ ਝੁਕਾਓ ਅਤੇ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਸੱਜਣ ਨੂੰ ਮਹਾਰਾਜ ਨੇ ਚੁੱਕ ਕੇ ਛਾਤੀ ਨਾਲ ਲਾਇਆ ਅਤੇ ਸੱਜਣ ਨੂੰ ਫਿਰ ਸਿੱਖੀ ਦਾ ਪ੍ਰਚਾਰਕ ਥਾਪਿਆ। ਇਹ ਗੁਰੂ ਨਾਨਕ ਦੇਵ ਮਹਾਰਾਜ ਦੇ ਬਹੁਤ ਵੱਡੇ ਕਮਾਲਾਂ ਵਿੱਚੋਂ ਇੱਕ ਛੋਟਾ ਜਿਹਾ ਪ੍ਰਕਰਨ ਸੀ। ਸਮਾਪਤੀ ਕਰਦਾ ਹਾਂ, ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਪਿਛਲੇ 5 ਹਫ਼ਤਿਆਂ ਤੋਂ ਆਪ ਜੀ ਨੇ ਜੋ ਪਿਆਰ ਦਿੱਤਾ ਹੈ, ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਕੇਵਲ ਇੱਕ ਹਫ਼ਤਾ ਆਪ ਜੀ ਦੀ ਸੇਵਾ 'ਚ ਹਾਜ਼ਰ ਹਾਂ। 28 ਤਰੀਕ ਦਾ ਦੀਵਾਨ ਲਾ ਕੇ ਆਪ ਜੀ ਕੋਲੋਂ ਅਸੀਸ ਲੈ ਕੇ ਅੱਗੇ ਤੁਰਨ ਦਾ ਵਿਚਾਰ ਹੈ। ਪਤਾ ਮੇਰੇ ਸਤਿਗੁਰੂ ਨੂੰ ਹੈ ਉਹਦਾ ਕੀ ਹੁਕਮ ਹੈ, ਕਿਉਂਕਿ ਮਨੁੱਖ ਨਾ ਆਪਣੀ ਮਰਜ਼ੀ ਨਾਲ ਆਉਂਦਾ ਅਤੇ ਨਾ ਮਨੁੱਖ ਆਪਣੀ ਮਰਜ਼ੀ ਨਾਲ ਜਾਂਦਾ। ਮਨੁੱਖ ਦੇ ਵੱਸ ਕੁਝ ਨਹੀਂ, ਲੇਕਿਨ ਮਨੁੱਖ ਐਸਾ ਭਰਮ ਪਾਲਦਾ ਕਿ ਮੈਂ ਕਰ ਰਿਹਾ। ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ, ਅਸੀਂ ਟਾਈਮ ਟੇਬਲ ਬਣਾਉਂਦੇ ਹਾਂ, ਪ੍ਰੋਗਰਾਮ ਲਿਖਦੇ ਹਾਂ, ਆਉਣ ਜਾਣ ਬਾਰੇ ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਦੇ ਹਾਂ, ਪਰ ਹੁਕਮ ਮੇਰੇ ਸਤਿਗੁਰੂ ਦਾ ਹੈ। 6 ਸਾਲਾਂ ਤੋਂ ਬਾਅਦ ਆਪ ਜੀ ਦੀ ਸੇਵਾ ਵਿੱਚ ਆਏ ਸਾਂ, 2006 ਵਿੱਚ ਆਏ ਸਾਂ ਅਤੇ ਹੁਣ 2012 ਵਿੱਚ ਆਏ ਹਾਂ। 15 ਪਿਛਲੇ 5 ਹਫ਼ਤੇ ਤੋਂ ਆਪ ਜੀ ਦੀ ਸੇਵਾ ਤੇ ਹਾਜ਼ਰਾਂ ਵਿਚਰਦਿਆਂ ਕੋਈ ਕਤਾਹੀ ਆਪ ਨੂੰ ਨਜ਼ਰ ਆਈ ਹੋਵੇ ਜ਼ਰੂਰ ਮੇਰੇ ਧਿਆਨ ਵਿੱਚ ਲਿਆ ਕਿਉਂਕਿ ਮਨੁੱਖ ਔਗਣ ਹਾਰੇ ਮਨੁੱਖ ਭੁੱਲਣ ਹਾਰੇ ਵਿਚਰਦਿਆਂ ਤੁਰਦਿਆਂ ਫਿਰਦਿਆਂ ਤੁਹਾਨੂੰ ਜਾਪਿਆ ਹੋਵੇ ਕਿ ਭਾਈ ਸਾਹਿਬ ਆਹ ਕੰਮ ਗਲਤ ਕਰ ਰਹੇ ਨੇ ਘੱਟੋ ਘੱਟ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਏਗਾ ਮੈਂ ਆਪ ਜੀ ਦਾ ਧੰਨਵਾਦ ਕਰਦਾ ਹਾਂ ਆਪਨੇ ਬਹੁਤ ਪਿਆਰ ਦਿੱਤਾ ਹੈ ਇੰਨਾ ਪਿਆਰ ਕਿ ਮੈਂ ਆਪਣੇ ਸ਼ਬਦਾਂ ਰਾਹੀਂ ਤੁਹਾਡੇ ਪਿਆਰ ਨੂੰ ਪ੍ਰਗਟਾ ਨਹੀਂ ਸਕਦਾ ਬਹੁਤ ਬਹੁਤ ਧੰਨਵਾਦ ਸਮੁੱਚੀ ਸੰਗਤ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਅਗਲਾ ਪ੍ਰੋਗਰਾਮ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਜੀ ਨੇ ਆਪ ਜੀ ਨਾਲ ਸਾਂਝਾ ਕਰਨਾ ਕਿਉਂਕਿ ਦਾਸਾਂ ਦੇ ਦਾਸ ਅਤੇ ਸਾਥੀਆਂ ਨੇ ਕਿਸੇ ਦੇ ਗ੍ਰਹਿ ਵਿਖੇ ਜਾਣਾ ਫਿਰ ਅਰਦਾਸ ਵਿੱਚ ਭੱਜਦੇ ਚੰਗੇ ਨਹੀਂ ਲੱਗਦੇ ਉਪਰਾ ਲੱਗਦਾ ਬੱਚੇ ਕਈ ਵਾਰੀ ਸਵਾਲ ਕਰਦੇ ਨੇ ਕਿ ਅਸੀਂ ਤਾਂ ਅਰਦਾਸ ਵਿੱਚ ਖੜ੍ਹੇ ਹੁੰਦੇ ਹਾਂ ਪਰ ਬਾਬਾ ਜੀ ਭੱਜ ਜਾਂਦੇ ਨੇ ਚਲੇ ਜਾਂਦੇ ਨੇ ਦੌੜ ਜਾਂਦੇ ਨੇ ਕੁਝ ਐਸੀਆਂ ਕੁਝ ਘਟਨਾਵਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਬਹੁਤ ਸੀਰੀਅਸ ਸੋਚਣਾ ਹੁੰਦਾ ਕਿ ਬੱਚਿਆਂ ਉੱਤੇ ਸਾਡੇ ਇਸ ਕੰਮ ਦਾ ਕੀ ਪ੍ਰਭਾਵ ਪਏਗਾ ਗੁਰੂ ਕਿਰਪਾ ਕਰੇ ਮੈਂ ਅਤੇ ਮੇਰੇ ਸਾਥੀ ਆਪ ਜੀ ਦੀ ਪਿਆਰ ਦੀ ਕਿਸਮਤੀ 'ਤੇ ਖਰੇ ਉਤਰ ਸਕੀਏ ਸਾਡੇ ਲਈ ਵੀ ਦੁਆ ਕਰਨੀ ਸਾਡੇ ਲਈ ਵੀ ਅਰਦਾਸ ਕਰਨੀ ਪਾਤਸ਼ਾਹ ਜੇ ਬੰਦਿਆਂ ਨੂੰ ਦਰ ਦੇ ਢਾਡੀ ਬਣਾਇਆ ਉੱਚੇ ਸੁੱਚੇ ਖਿਆਲ ਬਖਸ਼ਿਸ਼ ਕਰਨੇ ਉੱਚਾ ਸੁੱਚਾ ਜੀਵਨ ਅਤੇ ਕਿਰਦਾਰ ਬਖਸ਼ਿਸ਼ ਕਰਨਾ ਉੱਚੀ ਸੁੱਚੀ ਸੋਚ ਬਖਸ਼ਿਸ਼ ਕਰਨੀ ਇਤਿਹਾਸ ਦੀ ਖੋਜ ਕਵਿਤਾ ਦੀ ਦਾਤ ਸੁਰ ਦੀ ਦਾਤ ਸੰਗੀਤ ਦੀ ਦਾਤ ਅਤੇ ਜਥੇ ਵਿੱਚ ਇਤਫਾਕ ਬਖਸ਼ਿਸ਼ ਕਰਨਾ ਤੁਹਾਡੀ ਅਰਦਾਸ ਹੀ ਸਾਡਾ ਸਰਮਾਇਆ ਹੈ ਆਪ ਜੀ ਕੋਲ ਇਸੇ ਅਰਦਾਸ ਦੀ ਕਾਮਨਾ ਕਰਕੇ ਆਪ ਜੀ ਨੂੰ ਫਤਿਹ ਅਰਜ਼ ਕਰਦਾ ਹਾਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।